ਅੱਜ ਦੇ ਪ੍ਰਸੰਗ ਵਿੱਚ ਅੱਠਵੀਂ ਅਸ਼ਟਪਦੀ ਦੇ ਪੰਜ ਅਖੀਰਲੇ ਅੰਕ ਜੋ ਵਿਚਾਰ ਅਧੀਨ ਹਨ, ਜਿਸ ਅੰਦਰ ਬ੍ਰਹਮ ਗਿਆਨੀ ਦੇ ਜੀਵਨ ਵਿੱਚ ਜੋ ਬਖਸ਼ਿਸ਼ਾਂ ਰੱਬ ਵੱਲੋਂ ਮਿਲੀਆਂ, ਜਿਹੜੀ ਅਵਸਥਾ ਉਹਦੀ ਬਣੀ ਹੈ, ਉਹਦਾ ਵਰਣਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਰ ਰਹੇ। ਬ੍ਰਹਮ ਗਿਆਨੀ ਬ੍ਰਹਮ ਨੂੰ ਜਾਣਨ ਵਾਲਾ ਹੈ, ਜਿਹਦੀ ਸਾਂਝ ਰੱਬ ਨਾਲ ਨਿਰੰਤਰ ਬਣਦੀ ਹੈ ਲਗਾਤਾਰ। ਇਹ ਵੱਖਰੇ ਵੱਖਰੇ ਅਹੁਦੇ ਨੇ, ਵੱਖਰੇ ਵੱਖਰੇ ਅਵਸਥਾ ਨੇ। ਆਮ ਆਦਮੀ ਵੀ ਧਰਮੀ, ਕਦੀ ਕਦੀ ਉਹਦੀ ਸਾਂਝ ਨਾਮ ਨਾਲ ਬਣਦੀ ਹੈ, ਇੱਕ ਦੋ ਪਲ ਵਾਸਤੇ ਉਹਨੂੰ ਅਸੀਂ ਆਮ ਵਿਅਕਤੀ ਵਿੱਚ ਲੈ ਸਕਦੇ। ਫਿਰ ਉਸ ਤੋਂ ਥੋੜ੍ਹਾ ਜਿਹਾ ਅੱਗੇ ਜਿਸ ਨੂੰ ਸਾਧੂ ਕਿਹਾ ਹੈ, ਜਿਹੜੀ ਸਾਰੀ ਅਸ਼ਟਪਦੀ ਸਾਧ ਸ਼ਬਦ ਵਰਤਿਆ। ਸਾਧ ਵੀ ਦੋ ਤਰ੍ਹਾਂ ਦੇ, ਸਾਧੂ ਦੋ ਪ੍ਰਕਾਰ ਦੇ ਹਨ। ਇੱਕ ਉਹ ਜਿਹੜੇ ਸਾਧਨਾ ਕਰ ਕਰਕੇ ਇਸ ਮੰਜ਼ਿਲ 'ਤੇ ਜਾ ਪਹੁੰਚੇ ਨੇ, ਇੱਕ ਉਹ ਜਿਹੜੇ ਅਜੇ ਆਪਣੇ ਆਪ ਨੂੰ ਸਾਧਨ ਦਾ ਯਤਨ ਕਰ ਰਹੇ ਨੇ। ਦੋਵੇਂ ਹੀ ਸਾਧੂ ਨੇ। ਇਸੇ ਤਰ੍ਹਾਂ ਜੋ ਬ੍ਰਹਮ ਗਿਆਨੀ ਹੈ, ਇਹਦੇ ਵਿੱਚ ਇੱਕ ਵਿਸ਼ੇਸ਼ ਬਰਕਤ ਵਧੀ ਕਿ ਲਗਾਤਾਰ ਨਿਰੰਤਰ ਇਹਦੀ ਸਾਂਝ ਕਦੀ ਪਰਮਾਤਮਾ ਦੇ ਚਰਨਾਂ ਨਾਲੋਂ ਟੁੱਟਦੀ ਹੀ ਨਹੀਂ। ਇਉਂ ਕਹੋ ਵੀ ਉਸਨੂੰ ਸਾਂਝ ਬਣਾਉਣੀ ਨਹੀਂ ਪੈਂਦੀ। ਜਿਵੇਂ ਕਿ ਸਮੁੰਦਰ ਦੇ ਵਿੱਚ ਨਦੀ ਜਦੋਂ ਡਿੱਗ ਪਵੇ ਤਾਂ ਨਦੀ ਦਾ ਸਫ਼ਰ ਹੀ ਸਮਾਪਤ ਹੋ ਗਿਆ, ਹੁਣ ਉਸਨੂੰ ਤੁਰਨਾ ਨਹੀਂ ਪੈਂਦਾ। ਜਿੰਨਾ ਚਿਰ ਨਦੀ ਸਮੁੰਦਰ ਤੋਂ ਦੂਰ ਹੈ, ਉਹ ਸਫ਼ਰ ਵਿੱਚ ਹੈ, ਇੱਕ ਥਾਂ ਨੂੰ ਛੱਡ ਕੇ ਦੂਜੀ ਥਾਂ 'ਤੇ ਜਾਂਦੀ ਹੈ। ਪਰ ਜਦੋਂ ਸਮੁੰਦਰ ਦੇ ਵਿੱਚ ਚਲੀ ਗਈ, ਉਹਨੂੰ ਵਿਸ਼ਰਾਮ ਆ ਗਿਆ। ਜਿਹੜਾ ਇੱਕ ਰਹਾਉ ਦੀ ਤੁਕ ਹੈ ਇਸ ਬਾਣੀ ਵਿੱਚ, ਉਹਦੇ ਵਿੱਚ ਵਿਸ਼ਰਾਮ ਸ਼ਬਦ ਦੇ ਇਹ ਹੀ ਅਰਥ ਨੇ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸ਼ਰਾਮ। ਵਿਸ਼ਰਾਮ ਦਾ ਅਰਥ ਹੁਣ ਅੱਗੇ ਜਾਣਾ ਹੀ ਕਿੱਥੇ ਹੈ, ਮੰਜ਼ਿਲ ਆ ਗਈ, ਘਰ ਆ ਗਿਆ, ਸਮੁੰਦਰ ਆ ਗਿਆ। ਨਦੀ ਸਮੁੰਦਰ ਦੇ ਵਿੱਚ ਲੀਨ ਹੋ ਗਈ। ਬ੍ਰਹਮ ਗਿਆਨੀ ਉਹ ਸ਼ਖਸੀਅਤ ਹੈ ਜਿਸ ਨੂੰ ਕੋਈ ਵੀ ਧਾਰਮਿਕ ਉਪਰਾਲਾ ਨਹੀਂ ਕਰਨਾ ਪੈਂਦਾ, ਯਾਨੀ ਕਿ ਉਦਮ ਨਹੀਂ ਕਰਨਾ ਪੈਂਦਾ ਵੀ ਇਹ ਜਪਾਂ 'ਤੇ ਤਾਂ ਜੁੜਾਂਗਾ। ਉਹ ਕ੍ਰਿਤਿਆ ਕਰਮ ਤੋਂ ਉੱਚਾ ਉੱਠ ਗਿਆ ਹੈ, ਕਰਮ ਦੀ ਉਹਨੂੰ ਜ਼ਰੂਰਤ ਨਹੀਂ, ਭਾਵੇਂ ਉਹ ਕਰੀ ਜਾਂਦਾ, ਸਰੀਰ ਧਾਰੀ ਹੋ ਕਰਦਾ, ਉਹ ਆਮ ਆਦਮੀ ਵਾਂਗੂ ਕਰ ਰਿਹਾ, ਪਰ ਉਹਨੂੰ ਜ਼ਰੂਰਤ ਨਹੀਂ ਹੈ। ਸੱਚ ਤਾਂ ਇਹ ਹੈ, ਕਿਉਂਕਿ ਕਿੱਥੇ ਜਾਣਾ, ਵਿੱਚ ਲੀਨ ਹੋ ਗਿਆ। ਨਾਨਕ ਲੀਨ ਭਇਓ ਗੋਬਿੰਦ ਸਿਉਂ, ਜਿਉਂ ਪਾਣੀ ਸੰਗ ਪਾਣੀ। ਬੜੀ ਉੱਚੀ ਦਸ਼ਾ ਹੈ। ਮਨ ਤਾਂ ਹਰ ਇੱਕ ਦਾ ਹੁੰਦਾ ਕਿ ਮੇਰੇ ਨਾਂ ਦੇ ਅੱਗੇ ਦੋ ਚਾਰ ਨਾਮ ਲੱਗ ਹੀ ਜਾਣ ਤਾਂ ਚੰਗੀ ਗੱਲ, ਪਰ ਬ੍ਰਹਮ ਗਿਆਨੀ ਹੋਣ ਦਾ ਅਰਥ ਹੈ ਆਪਣੀ ਹੋਂਦ ਨੂੰ ਖਤਮ ਕਰ ਦੇਣਾ, ਆਪਣੇ ਆਪ ਨੂੰ ਮਿਟਾ ਦੇਣਾ। ਜਿਵੇਂ ਬੀਜ ਮਰ ਜਾਂਦਾ ਹੈ ਫਿਰ ਰੁੱਖ ਬਣ ਕੇ ਪ੍ਰਗਟ ਹੁੰਦਾ, ਉਹ ਹੈ ਬ੍ਰਹਮ ਗਿਆਨੀ, ਜਿਹਦੀ ਆਪਣੀ ਹੋਂਦ ਸਮਾਪਤ ਹੋ ਗਈ। ਉਹ ਸਿਰਫ ਇੱਕ ਪੰਜ ਭੌਤਿਕ ਪੁਤਲੇ ਵਾਂਗ ਸੰਸਾਰ 'ਤੇ ਵਿਚਰਦਾ, ਉਹਦੇ ਵਿਚਲਾ ਸਾਰਾ ਹੀ ਰੱਬ, ਸਾਰਾ ਹੀ ਪਰਮਾਤਮਾ, ਉਹਦੇ ਵਿੱਚ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ। ਇਸ ਤਰ੍ਹਾਂ ਦੀ ਉਹਦੀ ਸ਼ਖਸੀਅਤ ਹੈ, ਉਹਦੀ ਅਵਸਥਾ ਹੈ, ਔਰ ਜਿਹੜੀਆਂ ਉਹਦੇ ਅੰਦਰ ਬਰਕਤਾਂ ਵਰਤਦੀਆਂ ਹਨ ਉਹਨਾਂ ਦਾ ਵਰਣਨ, ਉਹਨਾਂ ਦੀ ਵਿਆਖਿਆ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਪਹਿਲੇ ਸ਼ਬਦਾਂ ਵਿੱਚ ਕਹਿੰਦੇ, ਬ੍ਰਹਮ ਗਿਆਨੀ ਏਕ ਉਪਰ ਆਸ। ਸਭ ਤੋਂ ਔਖੀ ਚੀਜ਼ ਹੈ ਧਾਰਮਿਕ ਜਗਤ ਦੀ ਇਹ ਅਵਸਥਾ ਬਣਾਉਣੀ, ਆਸ ਇੱਕ 'ਤੇ ਲੈ ਆਉਣੀ, ਇਹ ਉਹਦੇ ਵਿੱਚ ਪੈਦਾ ਹੋਈ। ਆਸ ਇੱਕ 'ਤੇ ਕਰਨੀ ਬੜੀ ਕਠਿਨ, ਬਹੁਤ ਔਖਾ ਹੈ। ਇਸ ਕਰਕੇ ਦੋ ਤਰ੍ਹਾਂ ਦੇ ਲੋਕ ਨੇ ਧਾਰਮਿਕ ਜਗਤ ਵਿੱਚ, ਜਿਹੜੇ ਪਰਮਾਤਮਾ ਦੇ ਰਸਤੇ 'ਤੇ ਤੁਰਦੇ ਨੇ ਕਈ ਵਾਰੀ ਉਹਨਾਂ ਦੀ ਜ਼ਿੰਦਗੀ ਵਿੱਚ ਵਾਪਰਦਾ ਹੈ ਕਿ ਇੱਕ ਇੱਕ ਉਹਨਾਂ ਦੀ ਜ਼ਿੰਦਗੀ ਦੀ ਆਸ ਟੁੱਟਦੀ ਜਾਂਦੀ ਹੈ। ਤੁਸੀਂ ਕਦੀ ਵੇਖਣਾ, ਅਸਲ ਵਿੱਚ ਇੱਕ ਦੀ ਆਸ ਪੈਦਾ ਹੀ ਦੋ ਤਰ੍ਹਾਂ ਨਾਲ ਹੋਵੇਗੀ, ਜਾਂ ਤਾਂ ਉਹਦੀ ਜ਼ਿੰਦਗੀ ਦੇ ਜਿੰਨੇ ਸੰਬੰਧ ਨੇ, ਜਿੰਨੇ ਸਹਾਰੇ ਨੇ, ਉਹ ਇੱਕ ਵਾਰੀ ਉਹਦੇ ਹੱਥੋਂ ਨਿਕਲ ਜਾਣ, ਉਹਨੂੰ ਇੰਜ ਲੱਗੇ ਮੈਂ ਇਕੱਲਾ ਰਹਿ ਗਿਆ, ਬਿਲਕੁਲ ਖਾਲੀ, ਮੇਰਾ ਕੋਈ ਸਹਾਰਾ ਨਹੀਂ, ਕੋਈ ਮਾਤਾ ਪਿਤਾ, ਕੋਈ ਪੁੱਤਰ ਇਸਤਰੀ, ਕੋਈ ਧਨ ਧਨਾੜ, ਕੋਈ ਰਾਜਨੀਤਿਕ ਸ਼ਕਤੀ, ਕੋਈ ਵੱਡੇ ਆਦਮੀ, ਪੰਚਾਇਤ, ਇਹ ਸਾਰਾ ਖੁਸ ਗਿਆ। ਉਸ ਹਾਲਤ ਵਿੱਚ ਆਦਮੀ ਨਿਰਾਸ਼ਤਾ ਵਿੱਚ ਜਾਏਗਾ, ਨਿਰਾਸ਼, ਆਸ ਤੋਂ ਰਹਿਤ, ਕੋਈ ਸਹਾਰਾ ਨਹੀਂ ਬਚਿਆ। ਉਸ ਹਾਲਤ ਵਿੱਚ ਆਦਮੀ ਇੱਕ ਦੀ ਆਸ ਕਰੇਗਾ, ਸਹਾਰੇ ਸਾਰੇ ਟੁੱਟ ਗਏ, ਕਈਆਂ ਦੀ ਜ਼ਿੰਦਗੀ ਵਿੱਚ ਵਾਪਰਦਾ। ਦੂਸਰੇ ਉਹ ਲੋਕ ਨੇ, ਉਹ ਜਿਹੜੇ ਇਹਨਾਂ ਦੇ ਸਹਾਰਿਆਂ ਦੇ ਹੁੰਦਿਆਂ ਹੀ ਸੱਚਾਈ ਨੂੰ ਵੇਖ ਲੈਂਦੇ ਕਿ ਇਹ ਤੇਰੇ ਸਹਾਰੇ ਨਹੀਂ ਹਨ, ਉਹ ਬੜੇ ਘੱਟ ਨੇ, ਜਿਹੜੇ ਸਾਧਨਾ ਦੁਆਰਾ, ਗਿਆਨ ਦੁਆਰਾ, ਸਿਮਰਨ ਦੁਆਰਾ ਵੇਖ ਲੈਂਦੇ ਨੇ ਕਿ ਇਸ ਧਰਤੀ ਤੇ ਤੇਰਾ ਕੋਈ ਸਹਾਰਾ ਨਹੀਂ ਰੱਬ ਤੋਂ ਬਿਨਾਂ, ਫਿਰ ਉਹ ਇਸ ਥਾਂ ਤੇ ਪਾਰ ਜਾਂਦੇ ਨੇ। ਜਾਂ ਫਿਰ ਇਹ ਦੋ ਹੀ ਰਸਤੇ ਮੈਂ ਕਹਿ ਰਿਹਾ ਸੀ, ਬ੍ਰਹਮ ਗਿਆਨੀ ਇਸ ਤਰ੍ਹਾਂ ਦੀਆਂ ਚੋਟਾਂ ਵਿੱਚੋਂ ਨਿਕਲਦਾ ਹੈ, ਉਹਦੀ ਆਸ ਸੰਸਾਰ ਤੋਂ ਟੁੱਟਦੀ, ਜਿੰਨੀ ਆਸ ਸੰਸਾਰ ਤੋਂ ਟੁੱਟਦੀ ਹੈ ਓਨੀ ਪਰਮਾਤਮਾ ਦੀ ਆਸ ਵੱਧਦੀ ਜਾਂਦੀ, ਨਿਰੰਤਰ ਵੱਧਦੀ ਜਾਂਦੀ ਹੈ, ਤੇ ਇੱਕ ਦਿਨ ਉਹ ਇੱਕ ਦੀ ਆਸ ਤੇ ਜਿਉਣ ਲੱਗ ਪੈਂਦਾ, ਇੱਕ ਨਾਲ ਜੁੜ ਜਾਂਦਾ। ਇਹਦੇ ਵਾਸਤੇ ਬਹੁਤ ਜ਼ਰੂਰੀ ਹੈ ਧਰਮ ਦੇ ਮਾਰਗ ਤੇ ਮਨੁੱਖ ਦੀ ਆਸ, ਮਨੁੱਖ ਦਾ ਸਹਾਰਾ ਇੱਕ ਤੇ ਡਿਪੈਂਡ ਨਹੀਂ ਰਹਿੰਦਾ, ਉਹ ਅੰਦਰੋਂ ਅੰਦਰੋਂ ਸੰਸਾਰ ਦੇ ਸਹਾਰਿਆਂ ਤੇ ਜਿਉਂਦਾ। ਪਰ ਬ੍ਰਹਮ ਗਿਆਨੀ ਦੀ ਐਸੀ ਦਸ਼ਾ ਹੈ ਜਿਹਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਬ੍ਰਹਮ ਗਿਆਨੀ ਏਕ ਉੱਪਰ ਆਸ, ਇੱਕ ਤੋਂ ਬਿਨਾਂ ਕਦੀ ਕਿਸੇ ਦੀ ਆਸ ਨਹੀਂ ਕਰਦਾ, ਇੱਕ ਨਾਲ ਨਿਰੰਤਰ ਉਹਦਾ ਪਿਆਰ, ਮੁਹੱਬਤ, ਔਰ ਕਦੀ ਉਹਦੇ ਮਨ ਦੇ ਵਿੱਚ ਕਹਿ ਲਓ ਕਿ ਉਹਦੇ ਮਨ ਦੇ ਅੰਦਰ ਕਦੀ 1% ਵੀ ਸ਼ੱਕ ਨਹੀਂ ਪੈਂਦਾ ਕਿ ਜਿਹਦੇ ਨਾਲ ਮੈਂ ਜੁੜਿਆ ਉਹ ਹੈ, ਜਿਹਦੇ ਨਾਲ ਮੈਂ ਜੁੜਿਆ ਉਹ ਮੇਰੀ ਰੱਖਿਆ ਕਰੇਗਾ, ਜਿਹਨੂੰ ਮੈਂ ਜਪ ਰਿਹਾ ਉਹ ਸੁਣ ਰਿਹਾ ਕਿ ਨਹੀਂ ਸੁਣ ਰਿਹਾ, 1% ਵੀ ਸ਼ੱਕ ਨਹੀਂ ਜਿਹਦੇ ਅੰਦਰ, ਉਹ ਹੈ ਬ੍ਰਹਮ ਗਿਆਨੀ, ਜੋ ਪੂਰਨ 100% ਵਿਸ਼ਵਾਸ ਵਿੱਚ ਭਰਿਆ ਹੋਇਆ, ਵਿਸਾਹ ਵਿੱਚ ਜੀ ਰਿਹਾ ਹੈ, ਉਹਦੇ ਵਿਸ਼ਵਾਸ ਦੇ ਵਿੱਚ ਹੈ, ਉਹਦੀ ਫਿਰ ਅੰਦਰ ਦੀ ਸਥਿਤੀ ਨੂੰ ਕੋਈ ਡੁਲਾ ਨਹੀਂ ਸਕਦਾ। ਔਰ ਦੂਸਰੀ ਗੱਲ, ਉਹਨੂੰ ਕਦੀ ਪਰਮਾਤਮਾ ਦੀ ਪ੍ਰੀਖਿਆ ਲੈਣ ਦਾ ਵੀ ਕਦੀ ਖਿਆਲ ਨਹੀਂ ਉੱਠਦਾ ਕਿ ਰੱਬ ਨੂੰ ਮੈਂ ਪਰਖ ਕੇ ਤਾਂ ਵੇਖਾਂ ਮੇਰਾ ਕੰਮ ਕਰਦਾ ਹੈ ਕਿ ਨਹੀਂ ਕਰਦਾ, ਜੇ ਕਰੇ ਤਾਂ ਵੀ ਉਹਦਾ ਵਿਸ਼ਵਾਸ ਉਸੇ ਤਰ੍ਹਾਂ, ਜੇ ਕਿਤੇ ਉਹ ਕੋਈ ਕੰਮ ਕਹਿੰਦਾ ਹੈ ਤਾਂ ਨਹੀਂ ਹੁੰਦਾ, ਵਿਸ਼ਵਾਸ ਵਿੱਚ ਕੋਈ ਫਰਕ ਨਹੀਂ ਪੈਂਦਾ। ਇਹ ਦਸ਼ਾ ਹੈ ਬ੍ਰਹਮ ਗਿਆਨੀ ਦੀ, ਜਿਸ ਨੂੰ ਕਹਿੰਦੇ ਏਕ ਉੱਪਰ ਆਸ। ਫਿਰ ਜਦੋਂ ਇਸ ਅਵਸਥਾ ਵਿੱਚ ਬ੍ਰਹਮ ਗਿਆਨੀ ਚਲਾ ਜਾਏ, ਫਿਰ ਕਹਿੰਦੇ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਵਿਨਾਸ਼ ਦੇ ਅਰਥ ਨੇ ਖਤਮ ਹੋ ਜਾਣਾ, ਸਮਾਪਤੀ ਹੋ ਜਾਣੀ, ਨਾਸ਼ ਹੋ ਜਾਣਾ, ਮੌਤ ਆ ਜਾਣੀ। ਪਰ ਬ੍ਰਹਮ ਗਿਆਨੀ ਦਾ ਵਿਨਾਸ਼ ਨਹੀਂ ਹੁੰਦਾ, ਉਹਦੀ ਮੌਤ ਨਹੀਂ ਆਉਂਦੀ, ਕਿਉਂਕਿ ਮੌਤ ਉਸਦੀ ਤਾਂ ਨਹੀਂ ਆਉਂਦੀ, ਉਹ ਮੌਤ ਦੇ ਆਉਣ ਤੋਂ ਪਹਿਲਾਂ ਮੌਤ ਦੇ ਵਿੱਚੋਂ ਨਿਕਲ ਜਾਂਦਾ, ਐਵੇਂ ਨਹੀਂ ਸਿੱਧਾ। ਅਸੀਂ ਕਈ ਵਾਰੀ ਇਹ ਸੋਚਦੇ ਹਾਂ ਵੀ ਬ੍ਰਹਮ ਗਿਆਨੀ ਦਾ ਸਰੀਰ ਜਿਹੜਾ ਉਹ 900 ਸਾਲ ਜੀਵੇਗਾ, ਸਰੀਰ ਦੀ ਗੱਲ ਨਹੀਂ, ਸਰੀਰ ਬਾਰੇ ਨਹੀਂ ਸਤਿਗੁਰੂ ਕਹਿੰਦੇ, ਕਹਿਣ ਲੱਗੇ ਜੇ ਸਰੀਰ ਦੀ ਗੱਲ ਹੋਵੇ ਭਾਵੇਂ ਕੋਈ 4 ਯੁੱਗ ਜੀਵੇ, ਲੰਮਾ ਜੀਵੇ, ਬੜੀ ਲੰਮੀ ਉਮਰ ਹੋ ਜਾਏ, ਬਹੁਤ ਕੁਝ ਹੋ ਜਾਏ, ਪਰ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ। ਇੱਥੇ ਸਰੀਰ ਦੀ ਗੱਲ ਨਹੀਂ, ਅਸਲ ਵਿੱਚ ਉਹਦੀ ਮੌਤ ਕਿਉਂ ਨਹੀਂ ਆਉਂਦੀ, ਕਿਉਂਕਿ ਉਹ ਆਪਣੇ ਅੰਦਰਲੇ ਹਿੱਸੇ ਨੂੰ ਜਿੰਦਾ ਕਰ ਲੈਂਦਾ। ਅਸੀਂ ਜਿਵੇਂ ਅੰਦਰੋਂ ਮ੍ਰਿਤਕ ਹਾਂ, ਮਰੇ ਹੋਏ, ਸਾਡਾ ਜਿਹੜਾ ਅੰਦਰਲਾ ਆਤਮਕ ਜੀਵਨ ਹੈ, ਸਾਡਾ ਜਿਹੜਾ ਜ਼ਮੀਰ ਵਾਲਾ, ਗੁਣਾਂ ਵਾਲਾ ਜੀਵਨ, ਮਰਿਆ ਤਾਂ ਨਹੀਂ ਕਹਿ ਸਕਦੇ ਪਰ ਕਮਜ਼ੋਰ ਬੜਾ ਹੈ, ਉਹਦੇ ਵਿੱਚ ਜਿੰਦ ਜਾਣ ਹੀ ਕੋਈ ਨਹੀਂ, ਮਰੇ ਵਰਗਾ ਹੀ ਹੈ। ਜਿਵੇਂ ਕੋਈ ਬਿਮਾਰ ਮੁੱਦਤ ਤੋਂ ਮੰਜੇ 'ਤੇ ਪਿਆ ਹੋਵੇ, ਉੱਠ ਨਹੀਂ ਸਕਦਾ, ਸਾਡਾ ਜਿਹੜਾ ਅੰਦਰਲਾ ਜੀਵਨ ਹੈ ਉਹ ਮੰਜੇ 'ਤੇ ਪਿਆ ਹੋਇਆ, ਗੁਣ ਨਹੀਂ ਉਹਦੇ ਵਿੱਚ, ਉਹਦੇ ਵਿੱਚ ਨਾਮ ਦੀ ਸ਼ਕਤੀ ਨਹੀਂ, ਨਾਮ ਦੀ ਤਾਕਤ ਨਹੀਂ। ਬ੍ਰਹਮ ਗਿਆਨੀ ਦਾ ਅੰਦਰਲਾ ਸਰੀਰ ਤਾਕਤਵਰ ਹੋ ਜਾਂਦਾ, ਸ਼ਕਤੀਸ਼ਾਲੀ ਹੋ ਜਾਂਦਾ, ਕਿਉਂਕਿ ਉਹਨੂੰ ਨਾਮ ਦੀ ਖੁਰਾਕ ਮਿਲਦੀ ਹੈ, ਤਾਂ ਅੰਦਰੋਂ ਜਿਉਂ ਪੈਂਦਾ। ਜਦੋਂ ਅੰਦਰ ਜਿਉਂ ਪੈਂਦਾ ਤੇ ਬਾਹਰਲੇ ਸਰੀਰ ਦੇ ਜੀਵਨ ਦੀ ਉੱਥੇ ਕੋਈ ਇੱਛਾ ਹੀ ਨਹੀਂ ਰਹਿੰਦੀ। ਅੰਦਰਲਾ ਜੀਵਨ ਉਹਦਾ ਚੱਲ ਪਿਆ, ਬਾਹਰਲਾ ਜੀਵਨ ਤੁੱਛ ਹੋ ਗਿਆ, ਛੋਟਾ ਹੋ ਗਿਆ, ਮਿੱਥਿਆ ਹੋ ਗਿਆ, ਉਹਦੀ ਕੋਈ ਕੀਮਤ ਨਾ ਰਹੀ। ਤਾਂ ਇੱਥੇ ਜਦੋਂ ਕਹਿੰਦੇ ਵੀ ਉਹਦਾ ਵਿਨਾਸ਼ ਨਹੀਂ, ਇਹਦੇ ਅਰਥ ਇਹ ਨਾ ਸਮਝਣਾ ਵੀ ਉਹ ਕੇਵਲ ਸਰੀਰ ਦੀ ਗੱਲ ਕਰ ਰਹੇ ਨੇ, ਉਹਦੇ ਅੰਦਰਲੇ ਸਰੀਰ ਦੀ ਅੰਦਰਲੇ ਜੀਵਨ ਦੀ ਗੱਲ ਕਰ ਰਹੇ ਨੇ ਕਿ ਉਹਦਾ ਅੰਦਰਲਾ ਸਰੀਰ ਕਦੀ ਵੀ ਮਰਦਾ ਨਹੀਂ। ਉਹ ਪਹਿਲਾਂ ਹੀ ਜਿਸ ਚੀਜ਼ ਦੀ ਮੌਤ ਆਉਂਦੀ ਹੈ ਉਹ ਸਰੀਰ ਹੈ। ਮੌਤ ਆਉਂਦੀ ਹੈ ਅੱਖਾਂ ਦੀ, ਵੇਖਣ ਦੀ ਮੌਤ ਆਉਂਦੀ, ਸੁਣਨ ਦੀ ਮੌਤ ਆਉਂਦੀ, ਬੋਲਣ ਦੀ, ਖਾਣ ਪੀਣ ਦੀ, ਇਹਨਾਂ ਚੀਜ਼ਾਂ ਨੂੰ ਉਹ ਪਹਿਲਾਂ ਹੀ ਪਾਰ ਕਰ ਲੈਂਦਾ ਹੈ। ਇਸ ਕਰਕੇ ਕਹਿੰਦੇ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਉਹਦੇ ਅੰਦਰਲੇ ਜੀਵਨ ਦਾ ਕਦੀ ਵਿਨਾਸ਼ ਨਹੀਂ ਹੁੰਦਾ। ਹਜ਼ੂਰ ਕਹਿੰਦੇ ਬ੍ਰਹਮ ਗਿਆਨੀ ਕੈ ਗਰੀਬੀ ਸਮਾਹ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹ। ਬ੍ਰਹਮ ਗਿਆਨੀ ਦੇ ਮਨ ਦੇ ਵਿੱਚ ਇੱਕ ਗਰੀਬੀ ਦੀ ਹਾਲਤ, ਗਰੀਬੀ ਦੇ ਅਰਥ ਇੱਥੇ ਹੋਣਗੇ ਨਿਮਰਤਾ, ਨਿਮਰਤਾ ਦੀ ਐਸੀ ਹਾਲਤ ਬਣੀ ਰਹਿੰਦੀ ਹੈ ਕਿ ਇੰਨੀ ਵੱਡੀ ਸ਼ਕਤੀ ਦਾ ਉਹਨੂੰ ਕਦੀ ਇੱਕ ਕਿਣਕਾ ਮਾਤਰ ਵੀ ਅੰਦਰ ਪਕੜ ਨਹੀਂ ਆਉਂਦੀ। ਸਭ ਤੋਂ ਵੱਡੀ ਦਾਤ ਇਹ ਹੈ। ਨਹੀਂ ਤੇ ਜਿੰਨਾ ਚਿਰ ਅਸੀਂ ਆਮ ਹਾਲਤ ਵਿੱਚ ਵਿਚਰਨੇ ਹਾਂ ਸਾਧ ਸੰਗਤ, ਉਹਨਾਂ ਚਿਰ ਸਾਡੀ ਹਾਲਤ ਰਹਿੰਦੀ ਹੈ ਜਬ ਕੁਛ ਪਾਵਤ ਤਬ ਗਰਵ ਕਰਦਾ ਹੈ। ਥੋੜ੍ਹਾ ਜਿਹਾ ਸਾਨੂੰ ਸਾਧ ਸੰਗਤ ਜੀ ਕਿਤਿਓਂ ਅਹੁਦਾ ਮਿਲ ਜਾਏ, ਥੋੜ੍ਹਾ ਜਿਹਾ ਸਾਨੂੰ ਸਨਮਾਨ ਮਿਲ ਜਾਏ, ਦੋ ਆਦਮੀ ਸਾਨੂੰ ਕਹਿ ਦੇਣ ਤੇ ਸਾਡੀ ਚਾਲ ਵਿੱਚ ਫਰਕ ਪੈ ਜਾਂਦਾ ਹੈ, ਸਾਡੀ ਚਾਲ ਬਦਲ ਜਾਂਦੀ ਹੈ। ਪਰ ਬ੍ਰਹਮ ਗਿਆਨੀ ਇਸ ਤਰ੍ਹਾਂ ਦਾ ਨਹੀਂ। ਉਹਨੂੰ ਇੰਨੀ ਵੱਡੀ ਉਸਤਤ ਮਿਲਦੀ ਪਰਮਾਤਮਾ ਵੱਲੋਂ, ਅਕਾਲ ਪੁਰਖ ਵੱਲੋਂ ਇੰਨੀ ਵੱਡੀ ਦਾਤ ਮਿਲ ਜਾਂਦੀ ਹੈ ਤੇ ਜਿਸ ਦਾ ਕੋਈ ਅੰਤ ਨਹੀਂ। ਇੰਨੀ ਵੱਡੀ ਦਾਤ ਪਾ ਕੇ ਵੀ ਉਹ ਮਾਣ ਪਾ ਕੇ ਵੀ ਨਿਮਾਣਾ ਰਹਿੰਦਾ ਹੈ, ਜਿਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਮਾਣ ਹੁੰਦੇ ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ, ਕੋਈ ਐਸਾ ਭਗਤ ਸਦਾਏ ਅਣ ਹੁੰਦੇ ਆਪ ਵੰਡਾਏ। ਇੰਨਾ ਮਾਣ ਮਿਲਿਆ ਪਰ ਮਾਣ ਦਾ ਪਤਾ ਵੀ ਨਹੀਂ ਲੱਗਾ ਕਿਹਦੀ ਇੱਜ਼ਤ ਕਿਹਦਾ ਸਤਿਕਾਰ। ਤਾਣ ਅੰਦਰ ਇੰਨਾ ਕਿ ਇਧਰੋਂ ਇਸ਼ਾਰਾ ਕੀਤਾ ਤੇ ਉਧਰੋਂ ਵਾਪਰ ਜਾਂਦਾ ਹੈ। ਸ਼ਕਤੀ ਇੰਨੀ ਹੈ, ਉਹਦਾ ਕਿਹਾ ਹੋਇਆ ਚੱਲਦਾ ਹੈ ਪਰ ਕਦੀ ਅੰਦਰ 1% ਵੀ ਨਹੀਂ, ਕਦੀ ਅੰਦਰ ਕਦੀ ਅਹੰਕਾਰ ਆਇਆ ਹੀ ਨਹੀਂ, ਮੈਂ ਪੈਦਾ ਨਹੀਂ ਹੋਈ। ਇਸ ਤਰ੍ਹਾਂ ਉਹ ਇੱਕ ਨਿਮਰਤਾ ਦੀ ਦਸ਼ਾ ਵਿੱਚ। ਔਰ ਇਹ ਵੀ ਇੱਕ ਸੱਚ ਹੈ ਸਾਧ ਸੰਗਤ ਜੀ, ਜਿਹੜਾ ਰੱਬ ਦਾ ਪਿਆਰ ਹੈ ਤੇ ਉਹਦਾ ਨਾਮ ਹੈ, ਉਹਦੇ ਪਾਉਣ ਵਾਲਾ ਭਾਂਡਾ ਜਿਹੜਾ ਉਹ ਗਰੀਬੀ ਹੈ, ਨਿਮਰਤਾ ਹੈ। ਜਿਸ ਧਰਮੀ ਬੰਦੇ ਕੋਲ ਨਿਮਰਤਾ ਨਹੀਂ, ਔਰ ਨਿਮਰਤਾ ਕੱਲੀ ਸ਼ਬਦਾਂ ਦੀ ਨਾ ਸਮਝਣਾ, ਬੜੇ ਬੜੇ ਮਿੱਠੇ ਸ਼ਬਦਾਂ ਵਾਲੇ ਨਿਮਰਤਾ ਦੇ ਜਿਹੜੇ ਬਣੇ ਬਣਾਏ ਬਨਾਉਟੀ ਵਾਕਿਆ ਬਣੇ ਹੋਏ ਨੇ, ਤੁਸੀਂ ਰੋਜ਼ ਸੁਣਦੇ ਹੋ ਤੁਹਾਡੇ ਚਰਨਾਂ ਦੀ ਧੂੜ, ਹਾਂ ਇਹ ਹੈ ਉਹ, ਇਹ ਨਹੀਂ ਉੱਥੇ ਚੱਲਦਾ। ਉਹ ਇੱਕ ਅਵਸਥਾ ਹੈ, ਨਾ ਕਿ ਇੱਕ ਸ਼ਬਦੀ ਢਾਂਚਾ ਹੈ ਕਿ ਇੱਕ ਪਹਿਰਾ ਬਣਾਇਆ ਹੋਇਆ ਨਿਮਰਤਾ ਦਾ, ਰਟਿਆ ਰਟਾਇਆ ਕਹਿ ਦੇਣਾ, ਬਾਹਰੋਂ ਸ਼ਬਦ ਬੋਲ ਦੇਣੇ, ਇਹ ਨਿਮਰਤਾ ਉਹਦੇ ਘਰ ਵਿੱਚ ਬਹੁਤੀ ਪ੍ਰਵਾਨ ਨਹੀਂ। ਪ੍ਰਵਾਨ ਦਾ ਉੱਥੇ ਨਿਮਰਤਾ ਦੇ ਅਰਥ ਨੇ ਅੰਦਰ ਦਾ ਝੁਕਾਅ, ਅੰਦਰ ਦਾ ਜਿਹੜਾ ਲਿਫ ਜਾਣਾ ਹੈ। ਤੇ ਜਿਹਦੇ ਅੰਦਰ ਗਰੀਬੀ ਹੈ ਸਾਧ ਸੰਗਤ, ਜਿਹਦੇ ਮਨ ਦੇ ਵਿੱਚ ਨਿਮਰਤਾ ਹੈ, ਉਹ ਘੱਟ ਵੀ ਕਮਾਉਂਦਾ ਰੱਬ ਦਾ ਨਾਮ। ਜਿਹੜੀਆਂ ਚਾਰ ਕਣੀਆਂ ਪੈਂਦੀਆਂ ਨੇ ਅੰਦਰ ਟਿਕ ਜਾਂਦੀਆਂ, ਪਰ ਜਿਨ੍ਹਾਂ ਦੇ ਅੰਦਰ ਨਿਮਰਤਾ ਨਹੀਂ ਉਹ ਕਮਾਉਂਦੇ ਭਾਵੇਂ ਕਿੰਨਾ ਰਹਿਣ, ਫਿਰ ਉੱਥੇ ਟਿਕਦਾ ਨਹੀਂ। ਜਿਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਖਾਲੀ ਚੱਲੇ ਧਨੀ ਸਿਉਂ ਜਿਉਂ ਟਿੱਬੇ ਜਿਉਂ ਮੀਆਂ ਹੋ, ਜਿਵੇਂ ਟਿੱਬਿਆਂ ਤੇ ਮੀਂਹ ਪਵੇ, ਉੱਚੇ ਥਾਵਾਂ ਤੇ ਮੀਂਹ ਪਵੇ। ਹੁਣ ਤੁਸੀਂ ਵੇਖਿਆ ਹੋਵੇਗਾ ਉੱਚੇ ਥਾਂ ਜਿੰਨੇ ਨੇ ਮੀਂਹ ਉਹਨਾਂ ਤੇ ਵੀ ਪੈਂਦਾ, ਪਰ ਕਦੀ ਉੱਥੇ ਪਾਣੀ ਨਹੀਂ ਖਲੋਂਦਾ, ਇੱਕ ਕਣੀ ਵੀ ਰੁਕਦੀ ਨਹੀਂ। ਜ਼ਰੂਰ ਥੋੜ੍ਹਾ ਜਿਹਾ ਗਿੱਲੇ ਹੋ ਜਾਂਦੇ ਪਰ ਪਾਣੀ ਰੁਕਦਾ ਨੀਵੇਂ ਥਾਂ ਤੇ ਆ ਕੇ। ਇਸ ਤਰ੍ਹਾਂ ਬਾਣੀ ਭਾਵੇਂ ਕਿੰਨੀ ਪੜ੍ਹੀ ਜਾਈਏ, ਜੋ ਮਰਜ਼ੀ ਕਰੀ ਜਾਈਏ, ਜਿੰਨਾ ਚਿਰ ਅੰਦਰ ਥਾਂ ਨਹੀਂ ਬਣਦੀ, ਨਿਮਰਤਾ ਨਹੀਂ ਆਉਂਦੀ ਅੰਦਰ, ਉਹਨਾਂ ਚਿਰ ਬਾਣੀ ਟਿਕਦੀ ਨਹੀਂ। ਆਉਂਦੀ ਹੈ ਉਹਨਾਂ ਚਿਰ ਥੋੜ੍ਹਾ ਜਿਹਾ ਸੁਹਾਵਣਾਪਣ ਰਹਿੰਦਾ ਜਿੰਨਾ ਚਿਰ ਪੜ੍ਹਦੇ ਹਾਂ। ਜਦੋਂ ਅਸੀਂ ਵਿਹਾਰ ਵਿੱਚ ਵਿਚਰਨ ਲੱਗਦੇ ਹਾਂ ਤੇ ਉਹਦਾ ਅਸਰ ਜਿਹੜਾ ਹੈ ਘੱਟ ਹੋ ਜਾਂਦਾ ਹੈ। ਇਸ ਕਰਕੇ ਕਹਿੰਦੇ ਬ੍ਰਹਮ ਗਿਆਨੀ ਦੇ ਅੰਦਰ ਉਹੀ ਤਾਂ ਨਾਮ ਉਹਨੇ ਜਪਿਆ ਜਿਹੜਾ ਅਸੀਂ ਜਪਨੇ ਹਾਂ, ਉਹੀ ਬਾਣੀ ਉਸਨੇ ਪੜ੍ਹੀ ਜੋ ਅਸੀਂ ਰੋਜ਼ ਪੜ੍ਹਦੇ ਰਹਿੰਦੇ ਹਾਂ। ਫਰਕ ਕੀ ਪੈ ਗਿਆ, ਉਹਦੇ ਵਿੱਚ ਡੂੰਘਾਈ ਹੈ। ਉਹਦੇ ਵਿੱਚ ਭਾਂਡਾ ਹੈ, ਉਹਦੇ ਕੋਲ ਨਿਮਰਤਾ ਹੈ। ਬ੍ਰਹਮ ਗਿਆਨੀ ਕਹਿ ਗਰੀਬੀ, ਉਹਦੇ ਕੋਲ ਗਰੀਬੀ ਹੈ, ਇਸ ਕਰਕੇ ਸਮਾਹ ਉਸ ਗਰੀਬੀ ਦੇ ਭਾਂਡੇ ਵਿੱਚ ਨਾਮ ਰੂਪੀ ਪਦਾਰਥ ਸਮਾ ਜਾਂਦਾ, ਟਿਕ ਜਾਂਦਾ। ਔਰ ਜਦੋਂ ਉਹਦੇ ਵਿੱਚ ਗਰੀਬੀ ਆਉਂਦੀ ਹੈ ਨਾ, ਨਿਮਰਤਾ, ਔਰ ਉਹਦਾ ਨਾਮ ਟਿਕਦਾ, ਫਿਰ ਕਹਿੰਦੇ ਉਹਦੇ ਵਿੱਚ ਇੱਕ ਹੋਰ ਸੁਭਾਅ ਪੱਕ ਜਾਂਦਾ। ਉਹ ਸੁਭਾਅ ਕਿਹੜਾ ਹੈ? ਬ੍ਰਹਮ ਗਿਆਨੀ ਪਰ ਉਪਕਾਰ ਉਮਾਹ। ਬ੍ਰਹਮ ਗਿਆਨੀ ਪਰ ਉਪਕਾਰ ਵਾਸਤੇ ਅੰਦਰੋਂ ਉਮਾਹ ਵਿੱਚ, ਉਛਾਲੇ ਵਿੱਚ ਰਹਿੰਦਾ। ਜਿਵੇਂ ਇਉਂ ਕਹਿ ਲਈਏ ਕਿ ਉਹਨੂੰ ਪਰ ਉਪਕਾਰ ਕਰਨ ਵਾਸਤੇ ਕੋਈ ਸਕੀਮ ਨਹੀਂ ਬਣਾਉਣੀ ਪੈਂਦੀ, ਕੋਈ ਯੋਜਨਾ ਨਹੀਂ ਬਣਾਉਣੀ ਪੈਂਦੀ ਕਿ ਪਰ ਉਪਕਾਰ ਕਰਨਾ, ਕਿਸ ਨੂੰ ਬੁਲਾਵਾਂ, ਕਿਸ ਨੂੰ ਵੰਡਾਂ, ਕਿਸ ਨੂੰ ਦਿਆਂ। ਨਹੀਂ, ਜੋ ਉਹਦੇ ਸਾਹਮਣੇ ਆਇਆ, ਬਸ ਕੋਈ ਪਤਾ ਨਹੀਂ। ਤੁਸੀਂ ਸੁਣਿਆ ਹੋਵੇਗਾ ਭਗਤ ਨਾਮਦੇਵ ਜੀ, ਉਹਨਾਂ 'ਤੇ ਇਹ ਅਵਸਥਾ ਆਈ, ਜਿਹੜੀ ਆ ਪੰਕਤੀ ਲਿਖੀ ਹੋਈ ਹੈ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹ। ਇਹ ਦਸ਼ਾ ਉਹਨਾਂ 'ਤੇ ਬਣੀ ਤਾਂ ਕਹਿੰਦੇ ਇੱਕ ਦਿਨ ਪ੍ਰਸ਼ਾਦਾ ਪਕਾ ਰਹੇ ਸੀ ਅਤੇ ਪ੍ਰਸ਼ਾਦਾ ਥੋੜ੍ਹਾ ਜਿਹਾ ਰੱਖਿਆ, ਇੱਕ ਬਾਹਰੋਂ ਗਲੀ ਵਿੱਚ ਤੁਰਦਾ ਤੁਰਦਾ ਕੂਕਰ ਅੰਦਰ ਆ ਜਾਂਦਾ ਅਤੇ ਕੁੱਤੇ ਦਾ ਸੁਭਾਅ ਹੈ ਕਿਤੇ ਉਹਨਾਂ ਕਿਤੇ ਉਹ ਕੁਝ ਨਾ ਕੁਝ ਖਾਣ ਵਾਸਤੇ ਚੁੱਕਣਾ। ਉੱਥੋਂ ਸਾਧ ਸੰਗਤ ਉਹਨੇ ਇੱਕ ਪ੍ਰਸ਼ਾਦਾ ਜਿਹੜਾ ਸੀ ਥਾਲੀ ਵਿੱਚੋਂ ਚੁੱਕ ਲਿਆ, ਭਗਤ ਜੀ ਥੋੜ੍ਹਾ ਜਿਹਾ ਪਰੇ ਸਨ। ਜਦੋਂ ਉਹਨੇ ਪ੍ਰਸ਼ਾਦਾ ਚੁੱਕਿਆ ਅਤੇ ਭਗਤ ਜੀ ਥੋੜ੍ਹਾ ਜਿਹਾ ਉੱਧਰ ਨੂੰ ਆਏ, ਉਹ ਡਰ ਗਿਆ, ਆਮ ਕੁੱਤਾ ਸੀ, ਉਹ ਪ੍ਰਸ਼ਾਦਾ ਲੈ ਕੇ ਬਾਹਰ ਦੌੜਿਆ, ਪਰ ਉਹ ਪ੍ਰਸ਼ਾਦਾ ਸੁੱਕਾ ਸੀ, ਖੁਸ਼ਕ ਸੀ, ਉਹਨੂੰ ਅਜੇ ਘਿਓ ਨਹੀਂ ਸੀ ਲਾਇਆ। ਭਗਤ ਜੀ ਘਿਓ ਲੈਣ ਗਏ ਸਨ ਆਪਣੇ ਲਾਣ ਲਈ, ਖਾਣ ਲਈ, ਹੱਥ ਵਿੱਚ ਉਹ ਭਾਂਡਾ ਜਿਹੜਾ ਫੜਿਆ ਹੋਇਆ ਅਤੇ ਕੂਕਰ ਦੇ ਉਸ ਕੁੱਤੇ ਦੇ ਪਿੱਛੇ ਦੌੜ ਪਏ, ਪਿੱਛੇ ਪਿੱਛੇ ਜਾ ਰਹੇ ਨੇ, ਉਹ ਗਲੀ ਵਿੱਚ ਦੌੜਦਾ। ਹੁਣ ਕੁੱਤਾ ਤੇ ਉਹ ਆਮ ਹੈ, ਇਹਨੇ ਵੀ ਪਰਮਾਤਮਾ ਰੂਪ ਧਾਰ ਕੇ ਆਇਆ ਸੀ, ਆਮ ਕੁੱਤਿਆਂ ਦਾ ਵਿੱਚੋਂ ਸੀ, ਪਿੰਡ ਦੇ ਜਿਹੜੇ ਅਵਾਰਾ ਕੁੱਤੇ ਫਿਰਦੇ ਨੇ, ਆਮ ਸੀ। ਪਰ ਭਗਤ ਜੀ ਦੇ ਹੱਥ ਵਿੱਚ ਘਿਓ, ਉਹ ਪਿੱਛੇ ਪਿੱਛੇ ਦੌੜਦੇ ਨੇ ਤੇ ਨਾਲੇ ਕਹਿੰਦੇ ਨੇ, ਠਾਕੁਰ ਸੁੱਕਾ ਪ੍ਰਸ਼ਾਦਾ ਨਾ ਛਕਿਆ ਜੇ, ਘਿਓ ਲਵਾ ਲਓ। ਕੁੱਤਾ ਆਪਣੀ ਥਾਂ ਤੇ ਦੌੜਦਾ, ਉਹਨੂੰ ਇਹ ਹੈ ਵੀ ਇਹਦੇ ਹੱਥ ਵਿੱਚ ਵੱਟਾ ਹੈ, ਇੱਟ ਹੈ, ਮੈਨੂੰ ਮਾਰੇਗਾ। ਪਰ ਭਗਤ ਜੀ ਉਹਦੇ ਪਿੱਛੇ ਦੌੜੇ ਜਾਂਦੇ ਨੇ। ਰਾਹ ਵਿੱਚ ਜਿਹੜੇ ਲੋਕ ਮਿਲੇ, ਹੁਣ ਉਹ ਇਸ ਦਸ਼ਾ ਨੂੰ ਕਿਵੇਂ ਸਮਝ ਸਕਦੇ ਨੇ? ਉਹਨਾਂ ਨੇ ਜਦੋਂ ਵੇਖਿਆ ਵੀ ਨਾਮਦੇਵ ਘਿਓ ਲੈ ਕੇ ਕੁੱਤੇ ਪਿੱਛੇ ਭੱਜਦਾ ਔਰ ਨਾਲੇ ਕਹਿੰਦਾ ਘਿਓ ਲਵਾ, ਤਾਂ ਉਹਨਾਂ ਨੇ ਕਿਹਾ ਵੀ ਅੱਗੇ ਤਾਂ ਸੁਣਿਆ ਸੀ ਲੋਕਾਂ ਤੋਂ ਵੀ ਇਹ ਥੋੜ੍ਹਾ ਜਿਹਾ ਨੂੰ ਫਰਕ ਹੈ ਕਿਸੇ ਗੱਲ ਦਾ, ਪਰ ਅੱਜ ਤੇ ਅੱਖਾਂ ਨਾਲ ਵੇਖ ਲਿਆ ਵੀ ਕੁੱਤੇ ਨੂੰ ਘਿਓ ਠਾਕਰ ਕਹੀ ਜਾਂਦਾ ਪਰਮਾਤਮਾ। ਪਰ ਉਹਨਾਂ ਨੂੰ ਉਸ ਦ੍ਰਿਸ਼ਟੀ ਦਾ ਪਤਾ ਨਹੀਂ ਜਿਹਦੇ ਵਿੱਚ ਭਗਤ ਜੀ ਕਹਿੰਦੇ ਘੱਟ ਘੱਟ ਮੈਂ ਹਰ ਜੂ ਬਸੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਹੈ, ਭਗਤ ਜੀ ਦਾ ਆਪਣਾ ਬਚਨ, ਉਹ ਕਹਿੰਦੇ ਸਬੈ ਘੱਟ ਰਾਮ ਬੋਲੈ, ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ। ਇਹ ਕਲ ਮਾਟੀ ਕੁੰਜਰ ਚੀਟੀ ਭਾਂਜਨ ਹੈ ਬਹੁ ਨਾਨਾ ਰੇ। ਇਹ ਨਾਮਦੇਵ ਜੀ ਦੀ ਦ੍ਰਿਸ਼ਟੀ ਹੈ ਕਿ ਇਹਨਾਂ ਸਾਰਿਆਂ ਸਰੀਰਾਂ ਦੇ ਵਿੱਚ ਇੱਕ ਹੀ ਤਾਂ ਹੈ, ਉਹਦੇ ਵਿੱਚੋਂ ਉਹਦੀ ਜੋਤ ਪ੍ਰਗਟ ਹੋ ਜਾਂਦੀ, ਉਹ ਵੇਖ ਲੈਂਦੇ ਸਮ ਦ੍ਰਿਸ਼ਟੀ ਦੁਆਰਾ। ਉਹਨਾਂ ਵਿੱਚ ਇਸ ਤਰ੍ਹਾਂ ਦੀ ਦਸ਼ਾ ਬਣ ਜਾਂਦੀ ਕਿ ਉਹ ਪਰ ਉਪਕਾਰ, ਜਦੋਂ ਸਾਧ ਸੰਗਤ ਪਿੱਛੇ ਦੌੜਦੇ ਗਏ, ਕਹਿੰਦੇ ਕੁੱਤਾ ਤੇ ਆਮ ਸੀ ਪਰ ਭਾਵਨਾ ਨੇ ਪ੍ਰੈਸ਼ਰ ਪਾਇਆ, ਇੰਨਾ ਅਸਰ ਪਾਇਆ, ਨਾਮਦੇਵ ਜੀ ਦੇ ਅੰਦਰੋਂ ਪਿਆਰ ਦੀਆਂ ਤਰੰਗਾਂ ਨਿਕਲ ਰਹੀਆਂ ਸਨ, ਇੰਨਾ ਪ੍ਰੇਮ ਅੰਦਰੋਂ ਨਿਕਲਿਆ ਕਿ ਕੁੱਤੇ ਨੂੰ ਮਜਬੂਰ ਹੋ ਕੇ ਖਲੋਣਾ ਪਿਆ, ਕੁੱਤਾ ਵੀ ਖਲੋ ਗਿਆ ਤੇ ਨਾਮਦੇਵ ਉਹਦੇ ਕੋਲ ਚਲੇ ਗਏ। ਉਹਦੇ ਵਿੱਚੋਂ ਫਿਰ ਪ੍ਰਭੂ ਨੇ ਪ੍ਰਗਟ ਹੋ ਕੇ ਨਾਮਦੇਵ ਜੀ ਨੂੰ ਦਰਸ਼ਨ ਦਿੱਤੇ, ਦੀਦਾਰ ਦਿੱਤੇ ਔਰ ਉੱਥੇ ਫਿਰ ਉਹਨਾਂ ਦਾ ਸੰਬੰਧ ਸੰਯੋਗ ਬਣਿਆ। ਇਹ ਕਾਰਨ ਕੀ ਹੈ? ਆਮ ਬੰਦੇ ਨੂੰ ਸਮਝ ਵਿੱਚ ਨਹੀਂ ਆਏਗਾ। ਨਾਮਦੇਵ ਜੀ ਦੀ ਜਿੰਨੀ ਬਾਣੀ ਹੈ ਉਹ ਬਹੁਤੀ ਬਾਣੀ ਸਮ ਦ੍ਰਿਸ਼ਟੀ ਵਿੱਚੋਂ ਉਚਾਰੀ ਗਈ ਹੈ, ਜਿਹਦੇ ਵਿੱਚ ਹਰ ਇੱਕ ਜੀਵ ਦੇ ਵਿੱਚੋਂ ਇੱਕ ਨਿਰੰਕਾਰ ਦੇ ਦਰਸ਼ਨ ਹੁੰਦੇ ਹਨ। ਔਰ ਭਗਤ ਨਾਮਦੇਵ ਜੀ ਦੀ ਬਾਣੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੁਆਰਾ ਉਚਾਰੀ ਹੋਈ ਜਾਪ ਸਾਹਿਬ ਦੀ ਬਾਣੀ, ਦੋਵੇਂ ਹੀ ਬਾਣੀਆਂ ਇੱਕੋ ਕੇਂਦਰ ਤੋਂ ਉਚਾਰੀਆਂ ਗਈਆਂ ਨੇ, ਜਿੱਥੋਂ ਨਾਮਦੇਵ ਜੀ ਉਚਾਰਦੇ ਨੇ। ਜੇ ਸਮੁੰਦਰ ਵਿੱਚ ਜਾਂਦੇ ਨੇ, ਮੱਛੀਆਂ ਵਿੱਚੋਂ ਰੱਬ ਨੂੰ ਵੇਖ ਲੈਂਦੇ ਨੇ, ਪਾਣੀ ਲੈਣ ਜਾਂਦੇ ਨੇ। ਜੇ ਸਾਧ ਸੰਗਤ ਗਾਂ ਚੋਣ ਲੱਗ ਪੈਂਦੇ ਨੇ ਤੇ ਵੱਛਾ ਚੁੰਘਦਾ ਤੇ ਸਾਰਾ ਦੁੱਧ ਉਹਨੂੰ ਚੁੰਘਾ ਦਿੰਦੇ ਨੇ। ਕਿਉਂ? क्योंकि उस बच्चे विचों दीदार हो जाते हैं, तो कहिंदे भी ये पी रहा दुध परमात्मा, उहदे विचों वेख लैंदे ने, ये समदृष्टि है। इसे तरह गुरु गोबिंद सिंह महाराज सच्चे पातशाह सारियां ही दशा विच उहनू वेखदे ने। तुसीं जाप साहिब विच पढ़ोगे इको वक्त दो विरोधी चीजा विच परमात्मा दा निवास दस्या गया। पहला कहिंदे ने नमो अंधकारे, हनेरे विच तू है, फिर कहिंदे नमो तेज तेजे चानन विच तू है, दोवां विच कह दिता ये समदृष्टि है, ये ब्रह्म ज्ञानी दे विच पैदा हुंदी है। फिर वो जदों इस तरह की दृष्टि पैदा हुई उहदे अंदर फिर ब्रह्म ज्ञानी पर उपकार उमाहा, उहदे अंदर बिना स्कीम बनाउण तों, बिना सोचण तों, बिना जतन करन तों, साडा ते पर उपकार भी उहनां महल्लियां विच हुंदा जिथों वोटां लैणियां हुंदियां ने, दूजे थावां ते साडा पर उपकार सौं जांदा है। साध संगत जी उत्थे पर उपकार ज्यादा करने आ, और साडा पर उपकार उत्थे हुंदा जिथे मीडिया इकट्ठा होया होवे, आम थां ते पर उपकार नहीं है। साडा पर उपकार वड्डे वड्डे लोकां दा, अमीर लोकां ते हुंदा है बहुता, जिहड़े गरीब लोक ने उहनां ते घट हुंदा है। इस तरह का पर उपकार नहीं जो बनौती और बनाया होया, उहनां विच एक ऐसा उपकार पैदा हुंदा पर उपकार कि उह ना वी चाहुण किसी नूं कुछ देना, उहनां दा मन उहनां चिर तृप्त नहीं हुंदा जिन्ना चिर दूसरिआं नूं कुछ देंदे नहीं अपने वल्लों, क्योंकि उहनां दे विचों अकाल पुरख दे दीदार करदे हन। साहिब अगे कहिंदे ब्रह्म ज्ञानी कै नाही धंदा, ब्रह्म ज्ञानी ले तावत बंदा। हुण इह दो शब्द ने धंदा ते बंदा। धंदा शब्द का अर्थ है धंदा करना, कम करना। इत्थे जे बाहरों पढ़ांगे तो अर्थ निकलणगे ब्रह्म ज्ञानी कोई धंदा नहीं करता, कोई कम नहीं करता, और उहनू कोई ना भजदा है ना उहनू कोई बंधन पैंदे। इत्थे धंदे का अर्थ है कि वह अपने मन दे विच काम प्रति जिहड़ा वह धंधा करता है उहदे प्रति बहुता सोचता नहीं रहिंदा, अंदर ख्याल नहीं पैदा करता, काम करता हथां नाल किरत करी जांदा, थोड़ा जिहा योग जिन्ना को चाहीदा उन्ना को विचार कर लैंदा भी कल की करना है जां इस काम नूं किवें करना है। पर यह नहीं कि सारा दिन काम करदिआं एक साल अगे सोचते रहना, दो साल सोचते रहना, जदों रोटी खानी उदों भी काम बारे सोची जाना, जदों रात नूं सौणा सुपणिआं विच भी काम बारे सोची जाना, इस तरह नहीं उह करदा। उह धंधे तों मन दे विचारां तों रहित हो जांदा है, धंधे तो बाहर निकल जाता है, तो जदों उहदे विचार टुट जाते ने, विचार रहत निर्विचार हो के काम करता है, फिर वह काम दे विच बंधना विच नहीं पैंदा। ब्रह्म ज्ञानी ले धावत, धावत का अर्थ है दौड़ना, वह अपने दौड़ते हुए मन नूं बंध लैंदा है, रोक लैंदा है। जदों अंदर धंधा ही ना चलेगा तो बंधन किवें पैणगे, इस करके वह बंधना अते धंधे तो रहत हो जाता है। हजूर कहिंदे ब्रह्म ज्ञानी कै होए सो भला, बहुत प्यारे शब्द ने, ब्रह्म ज्ञानी कै होए सो भला, उहनू भला करना नहीं पैंदा, सोचना नहीं पैंदा। जिवें असी सोच के सानू भला करना पैंदा भी आ चंगा ए माड़ा है, गलत है, ठीक है, नहीं, उहदे तों इउं कहो कि माड़ा हो ही नहीं सकदा, उहदे तों गलत हुंदा ही नहीं, ऐसी दशा उहदी बनी रहिंदी है भी कदी उह चाहे भी। जे कई बारी मानसिक मंडल विच सोच आ के कोई उह करना भी चाहुंदा किसे नाल गल, कोई इस तरह की विपरीत दशा बनाउणा भी चाहुंदा, तां उहदे अंदर उहदे तों बुरा हुंदा ही नहीं, उहदे हथ रुक जांदे ने, उहदा जीवन रुक जांदा है, उह कदी भी इह नहीं करदा कि कदी किसे दा बुरा करे। इस करके कहिंदे ब्रह्म ज्ञानी कै होए सो भला, उहदे हत्थां तों सदा ही भला हुंदा है, कदी उहदे तों बुरा हुंदा नहीं। इस करके कह रहे ने ब्रह्म ज्ञानी सोफल फला, ये दो शब्द ने। ब्रह्म ज्ञानी नूं जिहड़े फल ने उह बहुत वधिया लगदे ने, सोफल फल सहित हो जांदा है, क्योंकि हर एक बूटे दा पहला बीज हुंदा है, फिर उहदे पत्ते निकलदे ने, ते फिर उहनूं फल लगदा है। इसे तरह साडा जीवन एक बूटे वर्गा है, जदों असीं जन्म लिया उदों असीं बीज वर्गे सी, ते जिहड़े बहुते तां आपां इसे तरह उगण तों बिना ही वापस मुड़ जांदे, इसे तरह मौत हो जांदी है। ਪਰ ਜਿਹੜੇ ਬ੍ਰਹਮ ਗਿਆਨੀ ਜਿਹੜੇ ਗੁਰਮੁਖ ਪਿਆਰੇ ਹਨ ਉਹਨਾਂ ਦੇ ਅੰਦਰ ਬਸੰਤ ਆਉਂਦੀ ਹੈ, ਉਹ ਉਹਨਾਂ ਦੇ ਅੰਦਰ ਹਰਿਆਵਲ ਆਉਂਦੀ ਹੈ ਅਤੇ ਉਹਨਾਂ ਨੂੰ ਕਈ ਫਲ ਲੱਗ ਜਾਂਦੇ ਨੇ, ਗੁਣਾਂ ਦੇ ਫਲ ਉਹਨਾਂ ਵਿੱਚ, ਕਈ ਚੰਗਿਆਈਆਂ ਦੇ ਫਲ ਉਹਨਾਂ ਨੂੰ ਲੱਗਦੇ ਹਨ। ਇਸ ਤਰ੍ਹਾਂ ਸਾਹਿਬ ਕਹਿੰਦੇ ਬ੍ਰਹਮ ਗਿਆਨੀ ਸੁਫਲ ਫਲਾ, ਹਜ਼ੂਰ ਕਹਿੰਦੇ ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਦੇ ਨਾਲ ਸੰਗ ਕਰਨ ਵਾਲੇ ਲੋਕ ਉਹਨਾਂ ਦਾ ਵੀ ਉਧਾਰ ਹੋ ਜਾਂਦਾ ਹੈ, ਉਹਨਾਂ ਦਾ ਵੀ ਭਲਾ ਹੋ ਜਾਂਦਾ ਹੈ। ਔਰ ਇੱਥੇ ਕਹਿੰਦੇ ਨੇ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਇਹਦੇ ਅਰਥ ਧਿਆਨ ਨਾਲ ਸਰਵਣ ਕਰਨਾ, ਇਹਦੇ ਅਰਥ ਇਹ ਨਹੀਂ ਕਿ ਲੋਕ ਬ੍ਰਹਮ ਗਿਆਨੀ ਨੂੰ ਜਪਦੇ ਨੇ, ਇਹਦੇ ਭਾਵ ਅਰਥ ਨੇ ਕਿ ਬ੍ਰਹਮ ਗਿਆਨੀ ਦੇ ਰਾਹੀਂ ਉਹਦੀ ਸੰਗਤ ਕਰਕੇ ਲੋਕ ਜੋ ਜਪਦੇ ਨੇ ਸਾਰਾ ਸੰਸਾਰ ਉਹਨਾਂ ਦੇ ਰਾਹੀਂ ਜਪਦਾ ਹੈ, ਭਾਵ ਉਹਨਾਂ ਦੇ ਸਹਾਰੇ ਨਾਲ, ਕਿਉਂਕਿ ਉਹਨਾਂ ਵਿੱਚੋਂ ਵਿਸ਼ਵਾਸ ਪ੍ਰਗਟ ਹੁੰਦਾ ਹੈ। ਆਪਾਂ ਸਿੱਧਾ ਕੋਈ ਕੰਮ ਕਰਾਂਗੇ, ਸਾਡੇ ਵਿੱਚ ਵਿਸ਼ਵਾਸ ਨਹੀਂ, ਸਾਡਾ ਮਨ ਡੋਲਦਾ ਰਹੇਗਾ, ਪਰ ਜਦੋਂ ਕਦੀ ਜੁੜੇ ਹੋਏ ਲੋਕਾਂ ਦੇ ਰਾਹੀਂ ਉਹਨਾਂ ਦੇ ਨਾਲ ਰਹਿ ਕੇ ਆਪਾਂ ਕਰਾਂਗੇ ਤੇ ਆਪਣੇ ਵਿੱਚ ਵਿਸ਼ਵਾਸ ਵੱਧ ਜਾਏਗਾ, ਸ਼ਕਤੀ ਵੱਧ ਜਾਏਗੀ ਵਿਸ਼ਵਾਸ ਦੀ। ਇਸ ਤਰ੍ਹਾਂ ਕਹਿੰਦੇ ਬ੍ਰਹਮ ਗਿਆਨੀ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਸਾਰਾ ਸੰਸਾਰ ਜੇ ਚਾਹੇ ਤਾਂ ਬ੍ਰਹਮ ਗਿਆਨੀ ਦੇ ਸਹਾਰੇ ਦੇ ਨਾਲ, ਜਿਨ੍ਹਾਂ ਦੇ ਵਿੱਚ ਨਾਮ ਦੀ ਦਾਤ ਵਸੀ ਹੋਈ ਹੈ ਉਹਨਾਂ ਦੇ ਰਾਹੀਂ ਸਾਰਾ ਸੰਸਾਰ ਕਹਿੰਦੇ ਜਪਦਾ ਹੈ ਔਰ ਜਪਣ ਵਿੱਚ ਸਫਲ ਹੋ ਜਾਂਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਅਗਲੇ ਬਚਨ ਵਿੱਚ ਕਹਿੰਦੇ ਬ੍ਰਹਮ ਗਿਆਨੀ ਕੈ ਏਕੈ ਰੰਗ, ਰੰਗ ਦੇ ਅਰਥ ਨੇ ਪ੍ਰੇਮ। ਹੁਣ ਉਹਦੇ ਵਿੱਚ ਇੱਕ ਵਿਸ਼ੇਸ਼ਤਾ ਇਹ ਹੈ ਕਿ ਉਹ ਇੱਕ ਦੇ ਪ੍ਰੇਮ ਵਿੱਚ ਨਿਰੰਤਰ ਜਿਉਂਦਾ ਹੈ, ਔਰ ਇਹ ਵੀ ਸੱਚਾਈ ਹੈ। ਬਸ ਸਾਡੇ ਮਾਰਗ ਦੇ ਵਿੱਚ, ਸਾਡੇ ਰਾਹ ਦੇ ਵਿੱਚ ਕਾਮਯਾਬੀ ਨਾ ਮਿਲਣ ਦਾ ਇੱਕੋ ਹੀ ਕਾਰਨ ਹੈ ਕਿ ਸਾਡੇ ਮਨ ਦੇ ਵਿੱਚ ਕਈ ਪ੍ਰਕਾਰ ਦੇ ਰੰਗ ਨੇ, ਕਈ ਪ੍ਰਕਾਰ ਦੇ ਪ੍ਰੇਮ ਨੇ, ਵੰਡਿਆ ਹੋਇਆ ਮਨ ਕਈ ਪ੍ਰੇਮਾਂ ਵਿੱਚ, ਇੱਕ ਪ੍ਰੇਮ ਨਹੀਂ। ਜਿੱਦਣ ਇੱਕ ਪ੍ਰੇਮ ਹੋ ਗਿਆ ਤਾਂ ਸਾਧ ਸੰਗਤ ਸਫ਼ਰ ਬੜਾ ਹੀ ਛੋਟਾ ਹੈ। ਸਾਡੇ ਵਿੱਚ ਕਈ ਪ੍ਰਕਾਰ ਦੀਆਂ ਖਿੱਚਾਂ ਨੇ, ਜਿਵੇਂ ਕਿ ਆਰੰਭ ਵਿੱਚ ਆਇਆ ਸੀ ਬ੍ਰਹਮ ਗਿਆਨੀ ਏਕ ਉੱਪਰ ਆਸ, ਸਾਡੇ ਕਈ ਪੁਰਾਣੇ ਜਨਮਾਂ ਦੇ ਜਿਹੜੇ ਅਭਿਆਸ ਨੇ, ਸਾਡੇ ਮਨ ਦੀ ਪ੍ਰੀਤ ਉੱਥੇ ਖੁੱਭੀ ਰਹਿੰਦੀ ਹੈ। ਮਾਇੰਡ ਦਾ ਇੱਕ ਹਿੱਸਾ ਧਰਮ ਨੂੰ ਕਮਾਉਣਾ ਚਾਹੁੰਦਾ, ਸੁਣ ਕੇ ਪ੍ਰਭਾਵਿਤ ਹੋ ਜਾਂਦਾ, ਉਹ ਵੀ ਬੀਜ ਅੰਦਰ ਹੁੰਦੇ ਨੇ ਕਿ ਮੈਂ ਧਰਮ ਨੂੰ ਕਮਾਵਾਂ, ਜੋ ਕੁਝ ਗੁਰਬਾਣੀ ਵਿੱਚ ਹੈ ਜ਼ਿੰਦਗੀ ਵਿੱਚ ਮੈਂ ਉਹਨੂੰ ਆਪਣੇ ਜੀਵਨ ਵਿੱਚ ਪ੍ਰੈਕਟੀਕਲ ਕਰਾਂ, ਇਹ ਵੀ ਸ਼ੌਂਕ ਹੁੰਦਾ। ਪਰ ਸਾਧ ਸੰਗਤ ਇਹ ਸ਼ੌਂਕ ਹੋਣ ਦੇ ਬਾਵਜੂਦ ਕਿਤੇ ਡੂੰਘੇ ਥਾਂ ਤੇ ਅੰਦਰ ਨੁਕਸ ਹੁੰਦਾ ਹੈ ਕਿਹੜੀ ਕਿਸੇ ਥਾਂ ਤੇ। ਜਿਵੇਂ ਤੁਸੀਂ ਵੇਖੋ ਕਿ ਭਾਵੇਂ ਲੱਕੜ ਕਿੰਨੀ ਬਾਹਰੋਂ ਪਾਲਿਸ਼ ਕੀਤੀ ਹੋਵੇ, ਜੇ ਉਸ ਲੱਕੜ ਦੇ ਵਿੱਚ ਘੁਣ ਲੱਗਾ ਹੋਵੇ ਨਾ, ਕੀੜਾ ਲੱਗਾ ਹੋਵੇ, ਤੇ ਉਸ ਲੱਕੜ ਦੀ ਤਾਕਤ ਘੱਟ ਜਾਂਦੀ ਹੈ, ਉਹ ਵਜ਼ਨ ਚੁੱਕਣ ਦੇ ਵਿੱਚ ਸਮਰੱਥ ਨਹੀਂ ਰਹਿੰਦੀ। ਇਸੇ ਤਰ੍ਹਾਂ ਜਿਹੜੀ ਸਾਡੀ ਬੁੱਧੀ ਸਮਝ ਬਾਹਰੋਂ ਚਾਹੁੰਦੀ ਹੈ, ਪਰ ਸਾਡੇ ਅੰਦਰਲੇ ਪਾਸੇ ਕਿਤੇ ਖੋਖਲਾਪਣ ਹੁੰਦਾ ਹੈ, ਅਸ਼ਰਧਾ ਹੁੰਦੀ ਹੈ, ਬੇਵਿਸ਼ਵਾਸੀ ਹੁੰਦੀ ਹੈ, ਇਸ ਕਰਕੇ ਅਸੀਂ ਉਸ ਮਾਰਗ ਦੇ ਉੱਤੇ ਕਾਮਯਾਬ ਨਹੀਂ ਹੁੰਦੇ। ਜਿੱਦਣ ਇੱਕ ਦਾ ਪਿਆਰ ਗਹਿਰਾ ਹੋ ਗਿਆ, ਇੱਕ ਮਿੱਕ ਹੋ ਕੇ ਆਦਮੀ ਤੁਰਿਆ ਤੇ ਇਸ ਰਾਹ ਤੇ ਉਹ ਬਹੁਤ ਜਲਦੀ ਕਾਮਯਾਬ ਹੋ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਕੈ ਏਕੈ ਰੰਗ, ਬ੍ਰਹਮ ਗਿਆਨੀ ਇੱਕ ਦੇ ਪਿਆਰ ਦੇ ਵਿੱਚ ਜਿਉਂਦਾ, ਇੱਕ ਦੀ ਪ੍ਰੀਤ ਵਿੱਚ ਜਿਉਂਦਾ, ਔਰ ਇਸੇ ਪ੍ਰੀਤ ਦੇ ਕਾਰਨ ਸੱਚੇ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ, ਉਹਦੀ ਇਸ ਦਸ਼ਾ ਦੇ ਉੱਤੇ ਪਰਮਾਤਮਾ ਮੋਹਿਤ ਹੋ ਜਾਂਦਾ ਹੈ। ਉਹਦੇ ਵਿੱਚੋਂ ਜਦੋਂ ਪ੍ਰੇਮ ਦੀ ਸੁਗੰਧੀ ਆਉਂਦੀ ਹੈ, ਉਹ ਬਹੁਤੇ ਤਰਲੇ ਵੀ ਨਹੀਂ ਲੈਂਦਾ, ਰੱਬ ਨੂੰ ਬਹੁਤਾ ਕਹਿੰਦਾ ਵੀ ਨਹੀਂ, ਕੋਈ ਪੂਜਾ ਅਰਚਾ ਵੀ ਨਹੀਂ ਬਹੁਤੀ ਕਰਦਾ। ਆ ਜਿੰਨੇ ਭਗਤ ਹੋਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ, ਕਿੱਥੇ ਇਹਨਾਂ ਨੂੰ ਵਿਚਾਰਿਆਂ ਨੂੰ ਪੂਜਾ ਕਰਨੀ ਆਉਂਦੀ ਸੀ ਪਹਿਲਾਂ ਪਹਿਲਾਂ। ਬਸ ਬੜਾ ਪੰਡਤਾਂ ਨੇ ਡਰਾਇਆ, ਪੂਜਾ ਤੁਹਾਡੀ ਹੈ ਹੀ ਨਹੀਂ, ਜੇ ਕੋਈ ਵਿਚਾਰੇ ਵੇਖਾ ਵੇਖੀ ਕਰਦੇ ਵੀ ਸਨ ਤੇ ਉਹ ਵੀ ਅੱਗੇ ਪਿੱਛੇ ਹੋ ਜਾਂਦੀ ਸੀ, ਕਿਉਂਕਿ ਇਹ ਤਾਂ ਸਿੱਖਣ ਦਾ ਮਾਮਲਾ ਹੈ, ਨਾ ਸਿੱਖੀ ਸੀ ਉਹਨਾਂ ਨੇ। ਪਰ ਉਹਨਾਂ ਦੇ ਵਿੱਚ ਪ੍ਰੇਮ ਸੀ, ਜਿਸ ਪ੍ਰੇਮ ਤੋਂ ਮੋਹਿਤ ਹੋ ਕੇ ਪਰਮਾਤਮਾ ਉਹਨਾਂ ਦੇ ਨਾਲ ਰਹਿਣ ਲੱਗ ਪਿਆ, ਬਿਲਕੁਲ ਨੇੜੇ ਉਹਨਾਂ ਦਾ ਸੰਗ ਕਰਨ ਲੱਗ ਪਿਆ, ਉਹਨਾਂ ਦੇ ਨਜ਼ਦੀਕ ਵਰਤਣ ਲੱਗ ਪਿਆ, ਨੇੜੇ ਰਹਿਣ ਲੱਗ ਪਿਆ। ਇਹ ਦਸ਼ਾ ਉਹਨਾਂ ਵਿੱਚ ਬਣੀ। ਹਜ਼ੂਰ ਕਹਿੰਦੇ, ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਿਵਾਰ। ਆਧਾਰ ਕਹਿੰਦੇ ਨੇ ਜਿਸ ਚੀਜ਼ ਦੇ ਉੱਤੇ ਸਭ ਕੁਝ ਖੜਾ ਹੋਵੇ। ਆਧਾਰ ਦੇ ਅਰਥ ਨੇ ਨੀਂਹ, ਆਧਾਰ ਦੇ ਅਰਥ ਨੇ ਪੈਰ। ਜਿਵੇਂ ਸਾਡਾ ਸਾਰਾ ਸਰੀਰ ਠੀਕ ਹੋਵੇ, ਪਰ ਜੇ ਸਾਡੇ ਪੈਰ ਨਾ ਕੰਮ ਕਰਨ ਤੇ ਆਪਾਂ ਤੁਰ ਨਹੀਂ ਸਕਦੇ, ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਨਹੀਂ ਸਕਦੇ। ਬ੍ਰਹਮ ਗਿਆਨੀ ਦੇ ਪੈਰ ਯਾਨੀ ਕਿ ਆਧਾਰ, ਉਹਦੀ ਜ਼ਿੰਦਗੀ ਦਾ ਆਸਰਾ ਨਾਮ ਹੋ ਜਾਂਦਾ। ਨਾਮ ਉਹਦੀ ਜ਼ਿੰਦਗੀ ਦੇ ਆਧਾਰ ਵਿੱਚ ਰਹਿੰਦਾ, ਭਾਵ ਉਹਦੇ ਤੋਂ ਬਿਨਾਂ ਉਹ ਜੀ ਨਹੀਂ ਸਕਦਾ। ਔਰ ਬ੍ਰਹਮ ਗਿਆਨੀ ਦਾ ਜਿਹੜਾ ਪਰਿਵਾਰ ਹੈ ਨਾ, ਉਹ ਵੀ ਨਾਮ ਹੀ ਬਣ ਜਾਂਦਾ। ਯਾਨੀ ਪਰਿਵਾਰ ਦੀ ਜਿਹੜੀ ਉਹਦੀ ਇੱਛਾ ਹੈ, ਰੁਚੀ ਹੈ, ਉਹ ਵੀ ਨਾਮ ਦੇ ਵਿੱਚੋਂ ਪੂਰੀ ਹੋ ਜਾਂਦੀ। ਸੱਚੇ ਪਾਤਸ਼ਾਹ ਜੀ ਅੱਗੇ ਕਿਰਪਾ ਕਰਦੇ ਹੋਏ ਕਹਿੰਦੇ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹਮ ਬੁੱਧ ਤਿਆਗਤ। ਬ੍ਰਹਮ ਗਿਆਨੀ ਸਦਾ ਹੀ ਜਾਗਦਾ ਰਹਿੰਦਾ। ਹੁਣ ਇੱਥੇ ਜਾਗਣ ਦੇ ਅਰਥ ਕੇਵਲ ਸਰੀਰਕ ਜਾਗ ਨਹੀਂ ਹੈ, ਇਹ ਸਾਰੀਆਂ ਅੰਦਰ ਦੀਆਂ ਦਸ਼ਾ ਨੇ। ਸਦਾ ਸਦ ਜਾਗਤ, ਸਦਾ ਹੀ ਜਾਗਦਾ ਰਹਿੰਦਾ। ਕਿਵੇਂ ਜਾਗਦਾ? ਭਾਵੇਂ ਕਿ ਜਿਹੜੇ ਗੁਰਮੁਖ ਪਿਆਰੇ ਨਾਮ ਜਪਣ ਵਾਲੇ ਹਨ, ਉਹਨਾਂ ਦੀ ਸਰੀਰਕ ਨੀਂਦ ਵੀ ਘੱਟ ਹੋ ਜਾਂਦੀ ਹੈ, ਪਰ ਬੜੀ ਅੱਗੇ ਜਾਗ, ਜਿਉਂ ਜਿਉਂ ਉਹ ਅਭਿਆਸ ਵਿੱਚ ਅੱਗੇ ਵੱਧਦੇ ਨੇ, ਉਹਨਾਂ ਦੀ ਸਰੀਰਕ ਨੀਂਦ ਘੱਟਦੀ ਹੈ। ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ, ਆਮ ਲੋਕ ਸਟੇਜਾਂ ਤੇ ਇਹ ਗੱਲਾਂ ਕਹਿ ਦਿੰਦੇ ਨੇ ਵੀ ਫਲਾਣਾ ਤੇ 3 ਘੰਟੇ ਸੌਂਦਾ, ਉਹ ਤੇ 4 ਘੰਟੇ, ਤਾਂ ਉਹਨਾਂ ਦੀ ਰੀਸ ਕਰਕੇ ਆਪਾਂ ਵੀ ਕਈ ਵਾਰੀ ਉਸ ਗਲਤ ਰਾਹ ਤੇ ਆਪਣੇ ਆਪ ਨੂੰ ਤੋਰ ਲਏ। ਉਹਨਾਂ ਵਾਸਤੇ ਉਹ ਠੀਕ ਹੈ, ਪਰ ਅਸੀਂ ਇਹ ਨਹੀਂ ਵੇਖਦੇ ਵੀ ਉਹ ਕਿਹੜੀ ਦਸ਼ਾ ਵਿੱਚ ਜੀ ਰਹੇ ਨੇ, ਉਹ ਕਦੋਂ ਦੇ ਤੁਰੇ ਹੋਏ ਨੇ। ਆਪਾਂ ਉਹਨਾਂ ਦੀ ਰੀਸ ਕਰਕੇ ਨੀਂਦ ਘੱਟ ਕਰਦੇ ਨੇ। ਵੈਸੇ ਆਮ ਸਰੀਰ ਵਾਸਤੇ 6-7 ਘੰਟੇ ਨੀਂਦ ਸਰੀਰਕ ਤੌਰ ਤੇ ਜ਼ਰੂਰੀ ਹੈ, ਕਿਉਂਕਿ ਜਿਹਨੇ ਸਿਮਰਨ ਕਰਨਾ, ਬਾਣੀ ਪੜ੍ਹਨੀ ਹੈ, ਉਹਦਾ ਹੋਰ ਵੀ ਇੱਕ ਕਾਰਨ ਹੈ ਕਿ ਉਹਦਾ ਕੰਮ ਦਿਮਾਗ ਦਾ ਹੋ ਜਾਂਦਾ, ਉਹਨੇ ਬੋਲਣਾ ਹੁੰਦਾ, ਉਹਦਾ ਸਿਰ ਦਾ ਕੰਮ ਹੈ, ਉਹਦੇ ਵਾਸਤੇ 6-7 ਘੰਟੇ ਨੀਂਦ ਕਰਨੀ ਜ਼ਰੂਰੀ ਹੁੰਦੀ ਹੈ। ਇਹ ਤਾਂ ਆਪਣੇ ਆਪ ਜਦੋਂ ਮਨੁੱਖ ਦੇ ਜੀਵਨ ਵਿੱਚ ਨਾਮ ਦੀਆਂ ਬਰਕਤਾਂ ਸ਼ੁਰੂ ਹੋ ਜਾਣ, ਫਿਰ ਉਹਦੀ ਆਪਣੇ ਆਪ ਨੀਂਦ ਘਟੇ, ਤਾਂ ਫਿਰ ਉਹਦੇ ਵਿੱਚ ਉਸ ਨੂੰ ਕੋਈ ਹਰਜ ਨਹੀਂ। ਪਰ ਜ਼ੋਰ ਦੇ ਨਾਲ, ਧੱਕੇ ਦੇ ਨਾਲ ਨੀਂਦ ਨੂੰ ਘਟਾਉਣਾ ਠੀਕ ਨਹੀਂ ਹੁੰਦਾ। ਇੱਥੇ ਜਾਗਣ ਦਾ ਸਿਰਫ ਇੱਕੋ ਹੀ ਸਾਧਨ ਕਹਿ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਕਿ ਉਹਨਾਂ ਦਾ ਮਨ ਸਦਾ ਜਾਗਦਾ ਰਹਿੰਦਾ, ਅੰਦਰੋਂ ਕਦੀ ਸੌਂਦੇ ਨਹੀਂ। ਗੁਰੂ ਕਾ ਉਪਦੇਸ਼ ਨਿਰੰਤਰ ਉਹਨਾਂ ਦੇ ਮਨ ਵਿੱਚ ਜਾਗਰਤ ਹੋ ਕੇ ਉਹਨਾਂ ਨੂੰ ਸਟੈਂਡ ਕਰੀ ਰੱਖਦਾ, ਖੜੇ ਕਰੀ ਰੱਖਦਾ। ਔਰ ਉਹਨਾਂ ਦੀ ਜਾਗ ਕਿਵੇਂ ਦੀ ਹੈ? ਕਹਿੰਦੇ ਅਹੰ ਬੁੱਧ ਤਿਆਗਤ, ਕਿਉਂਕਿ ਹੰਕਾਰ ਵਿੱਚ ਰਹਿਣਾ ਸਭ ਤੋਂ ਵੱਡੀ ਨੀਂਦ ਹੈ। ਜਦੋਂ ਅਸੀਂ ਹੰਕਾਰ ਵਿੱਚ ਹੁੰਦੇ ਹਾਂ, ਸਰੀਰ ਦੇ ਜਾਗਦਿਆਂ ਵੀ ਸੁੱਤੇ ਰਹਿੰਦੇ ਹਾਂ, ਕਿਉਂਕਿ ਸੁੱਤੇ ਆਦਮੀ ਦੀ ਕੀ ਅਵਸਥਾ ਹੈ? ਨੀਂਦ ਦੇ ਵਿੱਚ ਜਿਵੇਂ ਹੁਣ ਕਥਾ ਹੋ ਰਹੀ ਹੈ ਜਾਂ ਕੀਰਤਨ ਹੁੰਦਾ, ਇਹਦੇ ਵਿੱਚ ਕੋਈ ਆਦਮੀ ਸੌਂ ਜਾਏ ਤੇ ਉਹਨੂੰ ਪਤਾ ਨਹੀਂ ਲੱਗਦਾ ਵੀ ਕੀ ਬੋਲਿਆ ਗਿਆ ਸੀ, ਵਿੱਚੋਂ ਨਿਕਲ ਗਿਆ, ਨੀਂਦ ਆ ਗਈ, ਸੌਂ ਗਿਆ। ਪਰ ਜਿਵੇਂ ਇੱਕ ਸਰੀਰਕ ਤੌਰ ਤੇ ਸੁੱਤਾ ਆਦਮੀ ਸੁਣਨ ਤੋਂ ਵਾਂਝਾ ਰਹਿ ਜਾਂਦਾ ਹੈ, ਇਸੇ ਤਰ੍ਹਾਂ ਹੰਕਾਰੀ ਆਦਮੀ ਜਾਗਦਾ ਹੋਇਆ ਵੀ ਸੁਣ ਨਹੀਂ ਸਕਦਾ, ਉਹ ਵੀ ਸੁੱਤਾ ਹੀ ਹੋਇਆ ਹੈ, ਕਿਉਂਕਿ ਜਿਹੜੇ ਸ਼ਬਦ ਨੇ ਉਹਨੂੰ ਭਾਉਂਦੇ ਨੇ, ਉਹਨਾਂ ਨੂੰ ਸਮਝਦੇ ਕੁਝ ਨਹੀਂ। ਉਹਦੇ ਕੰਨਾਂ ਵਿੱਚ ਹੰਕਾਰ ਦੀ ਮਿੱਟੀ ਜੰਮੀ ਰਹਿੰਦੀ ਹੈ, ਉਹਦੇ ਤੱਕ ਸ਼ਬਦ ਜਾਂਦਾ ਹੀ ਨਹੀਂ, ਉਹ ਵੀ ਇਸ ਤਰ੍ਹਾਂ ਸੁੱਤੇ ਵਰਗਾ ਹੈ। ਪਰ ਇੱਥੇ ਕਹਿੰਦੇ ਨੇ ਬ੍ਰਹਮ ਗਿਆਨੀ ਜਾਗਦਾ ਰਹਿੰਦਾ, ਉਹ ਸੁੱਤਾ ਹੋਇਆ ਵੀ ਸੁਣ ਲੈਂਦਾ, ਉਹਦੇ ਵਿੱਚ ਇੱਕ ਨਿਰੰਤਰ ਜਾਗ ਰਹਿੰਦੀ ਹੈ, ਜਾਗਦਾ ਰਹਿੰਦਾ ਹੈ। ਹਜ਼ੂਰ ਕਹਿੰਦੇ, ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ। ਪਰਮਾਨੰਦ ਦਾ ਅਰਥ ਹੈ ਅਖੀਰੀ ਆਨੰਦ, ਜਿਹਦੇ ਨਾਲ ਦਾ ਹੋਰ ਕੋਈ ਆਨੰਦ ਨਹੀਂ। ਸਭ ਤੋਂ ਸ੍ਰੇਸ਼ਟ, ਸਭ ਤੋਂ ਉੱਤਮ, ਸਭ ਤੋਂ ਵੱਡਾ ਉਹਦੇ ਮਨ ਦੇ ਅੰਦਰ एक निरंतर बसंत चलती रहिंदी है, एक बहार बनी रहिंदी है, एक परम आनंद की अवस्था विच वो निरंतर तुरिया रहिंदा है और उहदे घर विच हिरदे दे अंदर यानी कि जिथे वह रहिंदा है उहदे चौवें पासे आनंद की वर्खा हुंदी है। गुरु अर्जन देव पातशाह कहिंदे ब्रह्म ज्ञानी सुख सहज निवास, सुख सहज निवास। सुख सहज का मतलब की है, ख्याल रख, सहज का अवस्थ अर्थ है जेड़ा साडा असली स्वरूप है, जो साडा निजी स्वरूप है उन्हूं कहिंदे सहज अवस्था। उस सहज की अवस्था विच सुख विच आनंद विच अपने अंदर निवास करता रहिंदा है, अपने मन विच टिकिया रहिंदा है। नहीं तो साडा निवास उत्थे नहीं हुंदा जिथे असी बैठे हुंदे, निवास दा अर्थ रहना। ब्रह्म ज्ञानी जिथे है उसे थां ते उहदा निवास है, पर आम आदमी दा निवास उत्थे नहीं हुंदा, जिथे रहिंदा है। जे उह घर है ते उहदा ध्यान दुकान ते, जे दुकान ते है ते उहदा ध्यान घर विच, जे बाहर गया ते ध्यान गुरद्वारे, जे गुरद्वारे विच ते ध्यान कम विच। इस तरह इको थां ते नहीं रहिंदा, एक कम एक टाइम नहीं करदा, दुविधा विच पिया रहिंदा। पर ब्रह्म ज्ञानी सुख सहज निवास, उह सदा ही सुख आनंद दे निवास विच टिकिया रहिंदा है। नानक ब्रह्म ज्ञानी का नहीं विनाश, इस करके ब्रह्म ज्ञानी दा कदी विनाश नहीं हुंदा, कदी उहदे जीवन दे विच कदी समाप्ति नहीं हुंदी। सतगुरु सच्चे पातशाह जी अगे बचन कह रहे ने, ब्रह्म ज्ञानी ब्रह्म का बेता, ब्रह्म ज्ञानी एक संग हेता। बेता दे अर्थ ने जानन वाला, ब्रह्म नू जानन। थोड़ी जी को आवाज ठीक, ब्रह्म ज्ञानी ओ ब्रह्म का बेता, बेता दे अर्थ ने जानन वाला, ओ ब्रह्म नू जानदा रहिंदा है, ओदे नाल ओदा संबंध बनिया रहिंदा है। एक संग हेता, हेता दे अर्थ ने हेत प्यार, ओदा हेत ओदा प्रेम ओदा प्यार ओदी सांझ एक नाल निरंतर बनी रहिंदी है। हजूर कहिंदे ब्रह्म ज्ञानी कै होए अचिंत, ब्रह्म ज्ञानी का निर्मल मंत। ब्रह्म ज्ञानी दे मन दे विच बेचिंतता भाव बेफिक्री रहिंदी। जिवें आम आदमी है, असी जिस दशा विच जिउने आ साडी जिंदगी विच दिन रात कोई ना कोई चिंता, कोई ना कोई गम, कोई ना कोई तौखला अंदर बनिया रहिंदा है, निरंतर वह सानू अंदरों चुभदा रहिंदा है, दुख देंदा रहिंदा है। पर जेड़ा साध संगत जी ब्रह्म ज्ञान की दशा विच चला गया, उन्हू कदी कोई तौखला नहीं वापरदा, कदी कोई चिंता नहीं, कदी कोई इस तरह की दशा नहीं बनती। वह निरंतर बेचिंतताई विच बेपरवाही विच जिउंदा है। और अगे बचन कहे ब्रह्म ज्ञानी का निर्मल मंत, मंत का अर्थ हुंदा सलाह। जे कोई उहदे तो सलाह लैण जावे, सलाह पुछण जावे, तां उहदी सलाह निर्मल हुंदी है। मंत दे अर्थ गुरबाणी विच मंत शब्द कई थावां ते आया, पर इत्थे मंत दे अर्थ मंत्र नहीं, इत्थे मंत दे अर्थ ने सलाह देनी। तुसीं उहदे तो पुछो जीवन की सलाह, ते कदी तुहानूं कुराए नहीं पाएगा, पुठे मार्ग ते नहीं पाएगा, भटकाएगा नहीं, वह सिद्ध सिद्धा निर्मल सलाह देवेगा। इस करके उन्हूं कहिंदे उहदा मंत, उहदी सलाह निर्मल है। फिर सतगुरु सच्चे पातशाह जी कहिंदे ब्रह्म ज्ञानी जिस करै प्रभ आप, ब्रह्म ज्ञानी का बड़ परताप। इस पंक्ति विच जिवें आपां सवेरे भी विचारिया सी कि कई बारी असीं कहिंदे आ परमात्मा ही ब्रह्म ज्ञानी है, परमात्मा खुद ही ब्रह्म ज्ञानी है। पंज भौतिक शरीर वाला ते पंज तत्ती शरीर वाला ते ब्रह्म ज्ञानी हो ही नहीं सकता। पर इत्थे गुरु अर्जन देव जी ने स्पष्ट कर दिता, ब्रह्म ज्ञानी वह है जिस नू प्रभु आप ब्रह्म ज्ञानी बनाउंदा है। ब्रह्म ज्ञानी जिस करै प्रभ आप, ब्रह्म ज्ञानी का बड़ प्रताप, उहदी एक निशानी है, उहदा प्रताप बड़ा है, प्रभाव बड़ा है, उहदा असर है। ਉਹਦੀ ਜ਼ਿੰਦਗੀ ਦੇ ਵਿੱਚ ਹਰ ਇੱਕ ਸਰੀਰ ਦੀ ਹਰ ਇੱਕ ਕਿਰਿਆ ਦਾ ਅਸਰ ਪੈਂਦਾ ਹੈ, ਪ੍ਰਭਾਵ ਪੈਂਦਾ। ਪ੍ਰਭਾਵਹੀਨ ਨਹੀਂ ਹੈ, ਫਿੱਕਾ ਨਹੀਂ ਹੈ, ਅਸਰ ਹੈ ਉਹਦਾ ਹਰ ਇੱਕ ਕੰਮ ਦੇ ਅੰਦਰ। ਉਹਦਾ ਪ੍ਰਤਾਪ, ਸ਼ਕਤੀ, ਤਾਕਤ ਬਹੁਤ ਵੱਡੀ ਹੈ। ਹਜ਼ੂਰ ਕਹਿੰਦੇ, ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ। ਹੁਣ ਉਹਦੇ ਦਰਸ਼ਨ ਬੜ ਭਾਗੀ ਨੂੰ ਹੁੰਦੇ ਨੇ, ਖਿਆਲ ਲੱਗ। ਔਰ ਮੈਂ ਵੀ ਬੇਨਤੀ ਕਰਾਂ, ਬ੍ਰਹਮ ਗਿਆਨੀ ਮਿਲ ਵੀ ਜਾਏ, ਉਹਨੂੰ ਅਸੀਂ ਵੇਖ ਵੀ ਲਈਏ, ਇਹ ਉਹਦੇ ਦਰਸ਼ਨ ਨਹੀਂ ਹੁੰਦੇ, ਖਿਆਲ ਰੱਖ। ਵੇਖਿਆ ਤੇ ਬੜਿਆਂ ਨੇ, ਗੁਰੂ ਨਾਨਕ ਦੇਵ ਜੀ ਨੂੰ ਕਿੰਨੇ ਲੋਕਾਂ ਨੇ ਵੇਖਿਆ ਹੈ, ਬਾਹਰ ਤੱਕ ਸੀਮਿਤ ਰਹਿ ਗਏ। ਦੁਕਾਨਦਾਰਾਂ ਨੇ ਆਪਣੀ ਨਜ਼ਰ ਨਾਲ ਵੇਖਿਆ, ਜ਼ਿਮੀਦਾਰਾਂ ਨੇ ਆਪਣੀ ਨਜ਼ਰ ਨਾਲ ਵੇਖਿਆ, ਮਾਤਾ ਪਿਤਾ ਨੇ ਆਪਣੀ ਨਜ਼ਰ ਨਾਲ ਵੇਖਿਆ। ਜਿਵੇਂ ਦੀ ਦ੍ਰਿਸ਼ਟੀ ਆਦਮੀ ਦੀ ਹੁੰਦੀ ਹੈ, ਉਸ ਤੋਂ ਜ਼ਿਆਦਾ ਉਹ ਨਹੀਂ ਵੇਖ ਸਕਦਾ, ਭਾਵੇਂ ਉਹਦੇ ਸਾਹਮਣੇ ਪਰਮਾਤਮਾ ਲਿਆ ਕੇ ਖੜਾ ਕਰ ਦੇ। ਇਸ ਕਰਕੇ ਇਸ ਮਾਰਗ ਦੇ ਉੱਤੇ ਬੜਾ ਯੋਗਦਾਨ ਹੈ ਮਨੁੱਖ ਦਾ ਆਪਣਾ ਵੀ। ਸਾਰਾ ਕੁਝ ਦੂਸਰੇ ਪਾਸਿਓਂ ਨਹੀਂ ਆਉਂਦਾ, ਇੱਥੇ ਇੱਕ ਦਸ਼ਾ ਕੰਮ ਕਰਦੀ, ਉਹਨੂੰ ਕਹਿੰਦੇ ਦੋਹੋਂ ਮਿਲ ਕਾਰਜ ਉਪਜੈ। ਦੋ ਚੀਜ਼ਾਂ ਇਕੱਠੀਆਂ ਹੋਣ ਤੇ ਤਾਂ ਕੰਮ ਹੁੰਦਾ ਹੈ। ਇੱਥੇ ਇਕੱਲੇ ਵੱਲੋਂ ਕੋਈ ਕਾਰਜ ਨਹੀਂ ਹੋ ਸਕਦਾ, ਦੋ ਪਾਸਿਆਂ ਤੋਂ ਕਾਰਜ ਹੋਵੇਗਾ। ਜੇ ਸਿੱਖ ਕੋਲ ਦ੍ਰਿਸ਼ਟੀ ਹੈ, ਗੁਰੂ ਨੇ ਬਖਸ਼ੀ ਹੈ, ਨਜ਼ਰ ਬਖਸ਼ੀ ਹੈ, ਹੋਰ ਘੱਟ ਹੋ ਗਿਆ। ਜੇ ਸਿੱਖ ਦੇ ਕੋਲ ਦ੍ਰਿਸ਼ਟੀ ਹੈ ਤਾਂ ਸਾਧ ਸੰਗਤ ਉਹ ਗੁਰੂ ਨੂੰ ਵੇਖ ਸਕੇਗਾ, ਭਾਵੇਂ ਉਹ ਗੁਰੂ ਵੱਲੋਂ ਦਿੱਤੀ ਗਈ ਹੈ। ਨਹੀਂ ਤੇ ਦ੍ਰਿਸ਼ਟੀਹੀਨ ਮਨੁੱਖ, ਉਹਦੇ ਸਾਹਮਣੇ ਪਰਮਾਤਮਾ ਵੀ ਆ ਜਾਏ, ਗੁਰੂ ਵੀ ਆ ਜਾਏ, ਉਹਨੂੰ ਵੇਖ ਨਹੀਂ ਸਕਦਾ, ਸਿਰਫ ਉਹਦੇ ਸਰੀਰ ਤੱਕ ਸੀਮਿਤ ਰਹਿ ਜਾਏਗਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹਦਾ ਦਰਸ਼ਨ ਆਮ ਵਿਅਕਤੀ ਨਹੀਂ ਕਰ ਸਕਦਾ, ਉਹਦੀ ਪਕੜ ਵਿੱਚ ਹੀ ਨਹੀਂ ਆਉਂਦਾ, ਉਹਦੇ ਸ਼ਬਦ ਹੀ ਨਹੀਂ ਸਮਝ ਵਿੱਚ ਆਉਂਦੇ, ਉਹਦੀ ਭਾਸ਼ਾ ਨੂੰ ਨਹੀਂ ਲੋਕ ਜਾਣ ਸਕਦੇ। ਇਸ ਕਰਕੇ ਕਹਿੰਦੇ ਪਹਿਲਾਂ ਭਾਗ ਵੱਡੇ ਹੋਣ, ਵੱਡ ਭਾਗੀ ਪਾਈਐ। ਔਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਬ੍ਰਹਮ ਗਿਆਨੀ ਕਉ ਬਲ ਬਲ ਜਾਈਐ। ਉਹਦੇ ਤੋਂ ਕਹਿੰਦੇ ਮੈਂ ਬਲਹਾਰ ਜਾਣਾ, ਐਸੀ ਉਹ ਸ਼ਖਸੀਅਤ ਹੈ। ਫਿਰ ਅੱਗੇ ਇੱਕ ਹੋਰ ਬਚਨ ਕੀਤਾ, ਹਜ਼ੂਰ ਕਹਿੰਦੇ, ਬ੍ਰਹਮ ਗਿਆਨੀ ਕਉ ਖੋਜੈ ਮਹੇਸ਼ੁਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਮਹੇਸ਼ਰ ਦਾ ਅਰਥ ਹੈ ਦੇਵਤੇ। ਜਿਹੜੇ ਦੇਵਤਿਆਂ ਦੀ ਲੋਕ ਪੂਜਾ ਕਰਦੇ ਫਿਰਦੇ ਨੇ, ਉਹਨਾਂ ਨੂੰ ਮਨਾਉਂਦੇ ਫਿਰਦੇ ਨੇ, ਪੂਜਾ ਚੱਲਦੀ ਹੈ, ਉਹ ਦੇਵਤੇ ਬ੍ਰਹਮ ਗਿਆਨੀ ਨੂੰ ਲੱਭਦੇ ਫਿਰਦੇ ਨੇ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ੁਰ, ਦੇਵਤੇ ਬ੍ਰਹਮ ਗਿਆਨੀ ਦੀ ਖੋਜ ਕਰਦੇ ਨੇ। ਉਹਦੇ ਵਿੱਚ ਐਸੀ ਵਿਸ਼ੇਸ਼ ਇੱਕ ਕਲਾ ਹੈ ਕਿ ਜਿਹੜਾ ਅਸੰਭਵ ਨੂੰ ਸੰਭਵ ਕਰ ਦਿੰਦਾ ਹੈ, ਜਿਹੜਾ ਨਾ ਹੋਣ ਵਾਲੇ ਨੂੰ ਹੋਣ ਵਾਲਾ ਕਰ ਦਿੰਦਾ ਹੈ, ਇਸ ਤਰ੍ਹਾਂ ਦੀ ਉਹਦੇ ਵਿੱਚ ਦਾਤ ਹੈ। ਤਾਂ ਸਾਹਿਬ ਕਹਿੰਦੇ ਦੇਵਤੇ ਵੀ ਇਸ ਬ੍ਰਹਿਮੰਡ ਦੀਆਂ ਅਦ੍ਰਿਸ਼ਟ ਸ਼ਕਤੀਆਂ ਜਿਹੜੀਆਂ ਉਹਨੂੰ ਖੋਜਦੀਆਂ ਨੇ, ਔਰ ਬ੍ਰਹਮ ਗਿਆਨੀ ਪਰਮੇਸ਼ਰ ਵਰਗਾ ਹੈ, ਉਹਦੇ ਵਰਗਾ ਉਹਦਾ ਰੂਪ ਹੈ, ਬਿਲਕੁਲ ਇੱਕਮਿੱਕ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਬਚਨ ਕਹਿ ਰਹੇ ਨੇ, ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ। ਬ੍ਰਹਮ ਗਿਆਨੀ ਦੀ ਕੀਮਤ ਨਹੀਂ ਚੁਕਾਈ ਜਾ ਸਕਦੀ। ਇਹਦਾ ਭਾਵ ਇਹ ਹੈ, ਉਹਨੂੰ ਕੋਈ ਵਿਅਕਤੀ ਮਾਇਆ ਦੇ ਕੇ, ਧਨ ਦੇ ਕੇ ਖਰੀਦ ਨਹੀਂ ਸਕਦਾ, ਪ੍ਰਭਾਵਿਤ ਨਹੀਂ ਕਰ ਸਕਦਾ। ਜਿਹੜਾ ਵਿਅਕਤੀ ਅਜੇ ਧਨ ਤੋਂ ਪ੍ਰਭਾਵਿਤ ਹੈ, ਉਹ ਬ੍ਰਹਮ ਗਿਆਨੀ ਕਿਵੇਂ ਹੋ ਸਕਦਾ ਹੈ? ਜਿਹੜਾ ਸ਼ੋਹਰਤ ਤੋਂ ਪ੍ਰਭਾਵਿਤ ਹੋ ਜਾਂਦਾ ਹੈ, ਵਡਿਆਈ ਤੋਂ, ਜੇ ਚਾਰ ਬੰਦੇ ਵਡਿਆਈ ਕਰਨ ਤੇ ਉਹ ਚੰਗੇ ਲੱਗਦੇ ਨੇ, ਜਿਹੜਾ ਨਹੀਂ ਕਰਦਾ ਉਹ ਚੰਗਾ ਨਹੀਂ ਲੱਗਦਾ, ਉਹ ਬ੍ਰਹਮ ਗਿਆਨੀ ਕਿਵੇਂ ਹੋ ਸਕਦਾ? ਬ੍ਰਹਮ ਗਿਆਨੀ ਦੀ ਕੀਮਤ ਨਹੀਂ ਹੈ, ਉਹਨੂੰ ਪੈਸਿਆਂ ਨਾਲ ਨਹੀਂ ਖਰੀਦਿਆ ਜਾ ਸਕਦਾ, ਉਹਨੂੰ ਤੋਲਿਆ ਨਹੀਂ ਜਾ ਸਕਦਾ ਕਿ ਉਹ ਇੰਨੇ ਲੱਖ ਦਾ ਵਿਕ ਗਿਆ, ਉਹ ਇੰਨੇ ਕਰੋੜ ਦਾ ਵਿਕ ਗਿਆ। ਇਹ ਠੀਕ ਹੈ, ਮੰਡੀ ਵਿੱਚ ਪਸ਼ੂ ਵਿਕਦੇ ਨੇ, ਪਰ ਸਾਧ ਸੰਗਤ ਕਈ ਵਾਰੀ ਬੰਦੇ ਵੀ ਵਿਕਣ ਲੱਗ ਪੈਂਦੇ ਨੇ। ਮੰਡੀਆਂ ਵਿੱਚ ਪਸ਼ੂ ਨਹੀਂ ਇਕੱਲੇ ਵਿਕਦੇ, ਕਈ ਵਾਰੀ ਆਦਮੀ ਵੀ ਵਿਕਦੇ ਨੇ, ਧਾਰਮਿਕ ਆਗੂ ਵੀ ਵਿਕ ਜਾਂਦੇ ਨੇ। ਪਰ ਜਿਹਦੇ ਅੰਦਰ ਬ੍ਰਹਮ ਦਾ ਗਿਆਨ ਪੈਦਾ ਹੋ ਗਿਆ, ਅਕਾਲ ਪੁਰਖ ਨਾਲ ਜਿਹਦੀ ਸਾਂਝ ਬਣ ਗਈ, ਉਹ ਕਦੀ ਲੋਕ ਵੇਖਦੇ ਨਹੀਂ, ਨਾ ਉਹਨਾਂ ਦੀ ਕੀਮਤ ਪੈ ਸਕਦੀ, ਨਾ ਉਹਨਾਂ ਨੂੰ ਕੋਈ ਖਰੀਦ ਸਕਦਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੋ ਜਾਂਦੇ ਹਨ ਔਰ ਕੀਮਤ ਰਹਿਤ ਹੋ ਜਾਂਦੇ ਨੇ। ਸਤਿਗੁਰੂ ਬਚਨ ਕਹਿ ਰਹੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ। ਉਹਦੇ ਮਨ ਦੇ ਵਿੱਚ ਸਗਲ, ਸਗਲ ਦਾ ਅਰਥ ਹੈ ਸਾਰੀ ਸ੍ਰਿਸ਼ਟੀ, ਸਾਰੀ ਸ੍ਰਿਸ਼ਟੀ ਉਹਦੇ ਵਾਸਤੇ ਇੱਕੋ ਜਿਹੀ ਹੈ, ਸਾਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ ਵੇਖਦਾ ਹੈ। ਸਾਹਿਬ ਕਹਿੰਦੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਦਾ ਆਦੇਸ਼। ਇਸ ਤਰ੍ਹਾਂ ਦੀ ਇੱਕ ਸ਼ਖਸੀਅਤ ਹੈ। ਕਈ ਵਾਰੀ ਤੇ ਇਹ ਲੋਕ ਜਿਹੜੇ ਸਾਧ ਸੰਗਤ, ਸੱਚਾਈ ਤਾਂ ਇਹ ਹੈ ਇਹ ਸਮਾਜ ਦੇ ਨਿਯਮਾਂ ਤੋਂ ਵੀ ਉੱਚੇ ਹੋ ਜਾਂਦੇ ਨੇ, ਹੋਵੇ ਸਹੀ ਕੋਈ ਨਕਲ ਨਾ ਹੋਵੇ, ਔਰ ਇਹਨਾਂ ਵਿੱਚ ਇੰਨੀ ਤਾਕਤ ਹੁੰਦੀ ਹੈ ਸ਼ਰ੍ਹਾਂ ਤੇ ਮਰਿਆਦਾ ਤੋਂ ਵੀ ਕਈ ਵਾਰੀ ਪਾਰ ਚਲੇ ਜਾਂਦੇ ਨੇ। ਭਾਵੇਂ ਕਿ ਗੁਰੂ ਨਾਨਕ ਦੇ ਘਰ ਵਿੱਚ ਸਤਿਗੁਰੂ ਦਾ ਉਪਦੇਸ਼ ਹੈ, ਸਿੱਖ ਨੂੰ ਉਪਦੇਸ਼ ਹੈ, ਭਾਵੇਂ ਉਹ ਬ੍ਰਹਮ ਗਿਆਨ ਤੱਕ ਵੀ ਚਲਾ ਜਾਏ, ਉਹ ਆਮ ਸਿੱਖ ਵਾਂਗ ਵਿਚਰੇ ਤਾਂ ਕਿ ਆਮ ਪਬਲਿਕ ਦਾ ਨੁਕਸਾਨ ਨਾ ਹੋਵੇ। ਕਿਉਂਕਿ ਸੰਸਾਰ ਨੇ ਤੇ ਬਾਹਰੋਂ ਹੀ ਦੇਖਣਾ ਨਾ, ਪਰ ਸਾਧ ਸੰਗਤ ਇਹ ਐਸੇ ਲੋਕ ਹੁੰਦੇ ਨੇ, ਐਸੀ ਸ਼ਖਸੀਅਤ ਹੁੰਦੀ ਇਹਨਾਂ ਵਿੱਚ, ਐਸੀ ਅਵਸਥਾ ਬਣ ਜਾਂਦੀ ਹੈ ਕਿ ਫਿਰ ਇਹ ਜਿਹੜਾ ਛੋਟੇ ਛੋਟੇ ਨਿਯਮ ਨੇ ਮਜ਼ਹਬਾਂ ਦੇ, ਇਹ ਇਹਨਾਂ ਤੋਂ ਪਾਰ ਚਲੇ ਜਾਂਦੇ ਨੇ। ਇਸ ਕਰਕੇ ਕਈ ਵਾਰੀ ਮਜ਼ਹਬਾਂ ਵਾਲਿਆਂ ਦੀ ਤੇ ਬ੍ਰਹਮ ਨੂੰ ਜਾਣਨ ਵਾਲਿਆਂ ਦੀ ਬਣਦੀ ਨਹੀਂ, ਆਪਸ ਵਿੱਚ ਉਹਨਾਂ ਦਾ ਜੋੜ ਨਹੀਂ ਬਹਿੰਦਾ, ਉਹਨਾਂ ਦੀ ਆਪਣੀ ਅਵਸਥਾ ਹੁੰਦੀ ਹੈ। ਇੱਧਰ ਆਪਾਂ ਛੋਟੇ ਛੋਟੇ ਛੱਪੜੀਆਂ ਵਿੱਚ ਨਹਾਉਣ ਵਾਲੇ ਲੋਕ ਹਾਂ, ਉਹ ਸਮੁੰਦਰ ਵਿੱਚ ਤਰਨ ਵਾਲੇ ਲੋਕ, ਇਸ ਕਰਕੇ ਉਹਨਾਂ ਦੇ ਨਾਲ ਸਾਂਝ ਨਹੀਂ ਬਣਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਬ੍ਰਹਮ ਗਿਆਨੀ ਦਾ ਭੇਦ, ਉਹਦੀ ਅਵਸਥਾ ਨੂੰ ਕੋਈ ਵੀ ਜਾਣ ਨਹੀਂ ਸਕਦਾ, ਉਹ ਕਿਹੜੀ ਦੁਨੀਆਂ ਵਿੱਚ ਰਹਿੰਦਾ ਹੈ। ਬਸ ਇੱਕ ਹੀ ਚੀਜ਼ ਹੈ, ਹਜ਼ੂਰ ਕਹਿੰਦੇ ਬ੍ਰਹਮ ਗਿਆਨੀ ਕੋ ਸਦਾ ਆਦੇਸ਼, ਆਦੇਸ਼ ਦੇ ਅਰਥ ਨੇ ਨਮਸਕਾਰ ਕਰਨ, ਬਸ ਉਹਦੇ ਨਾਲ ਪਿਆਰ ਨਾਲ ਪੇਸ਼ ਆਉਣਾ, ਉਹਦੇ ਨਾਲ ਸਤਿਕਾਰ ਨਾਲ ਪੇਸ਼ ਆਉਣਾ, ਇਹੀ ਫੱਬਦਾ, ਇਹੀ ਬਣਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਬਚਨ ਕਹਿੰਦੇ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਿਅਰ। ਅਧਾਖਿਅਰ ਸ਼ਬਦ ਬਹੁਤ ਪਿਆਰਾ ਹੈ। ਅਧਾਖਿਅਰ ਦਾ ਅਰਥ ਹੈ ਅਵਸਥਾ, ਸੁਭਾਅ, ਜਿਹੜੀ ਅਵਸਥਾ ਵਿੱਚ ਉਹ ਜੀ ਰਿਹਾ ਹੈ ਉਹਨੂੰ ਕਹਿੰਦੇ ਅਧਿਆਖਰ, ਯਾਨੀ ਕਿ ਸਮੁੱਚਾ ਉਹਦਾ ਅੰਦਰਲਾ ਹਿੱਸਾ, ਸਮਸਤ ਸਾਰਾ ਉਹ ਬ੍ਰਹਮ ਗਿਆਨੀ, ਉਹਦੀਆਂ ਜਿੰਨੀਆਂ ਬਰਕਤਾਂ ਨੇ, ਜਿੰਨੀਆਂ ਉਹਦੇ ਵਿੱਚ ਬਖਸ਼ਿਸ਼ਾਂ ਨੇ, ਜੇ ਕੋਈ ਮਨੁੱਖ ਉਹਨਾਂ ਨੂੰ ਕਥਨ ਕਰਨ ਲੱਗੇ ਤੇ ਉਹ ਕਥਨਾਂ ਵਿੱਚ ਨਹੀਂ ਆਉਂਦਾ, ਭਾਵ ਸਮਝ ਵਿੱਚ ਨਹੀਂ ਆਉਂਦਾ, ਸਮਝ ਤੋਂ ਪਾਰ ਪਰਾ ਚਲਾ ਜਾਂਦਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਪਜੀ ਸਾਹਿਬ ਵਿੱਚ ਇਹ ਬਚਨ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਉਹ ਇੰਨਾ ਪਾਰ ਤੋਂ ਰਹਿਤ ਹੈ, ਉਹਦਾ ਕੋਈ ਅੰਤ ਨਹੀਂ ਲੈ ਸਕਦਾ, ਇਸ ਤਰ੍ਹਾਂ ਦੀ ਉਹਦੀ ਅਵਸਥਾ ਹੈ। ਕਥਿਆ ਨਾ ਜਾਏ ਅਧਿਆਖਰ, ਉਹਦੇ ਅੰਦਰ ਦੀ ਅਵਸਥਾ ਨੂੰ ਜਾਣਿਆ ਨਹੀਂ ਜਾ ਸਕਦਾ। ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਉਹਦੇ ਅੰਦਰ ਇੰਨੀ ਸ਼ਕਤੀ ਹੈ ਕਿ ਉਹ ਸਾਰਿਆਂ ਦਾ ਮਾਲਕ, ਭਾਵ ਉਹਦੀ ਤਾਕਤ ਸਭ ਤੋਂ ਜ਼ਿਆਦਾ ਹੈ, ਭਾਵੇਂ ਕਿ ਉਹਨੂੰ ਦਿਨਾਉਂਦਾ ਨਹੀਂ, ਦਿਖਾਉਂਦਾ ਨਹੀਂ, ਪਰ ਉਹ ਇੰਨੀ ਵੱਡੀ ਸ਼ਕਤੀ ਦਾ ਮਾਲਕ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਬਚਨ ਕਰਦੇ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਮਿਤ ਦਾ ਅਰਥ ਹੈ ਸ਼ਕਤੀ, ਕਹਿੰਦੇ ਬ੍ਰਹਮ ਗਿਆਨੀ ਦੀ ਸ਼ਕਤੀ ਨੂੰ ਮਿਣਿਆ ਨਹੀਂ ਜਾ ਸਕਦਾ, ਵੇਖਿਆ ਨਹੀਂ ਜਾ ਸਕਦਾ ਤੇ ਵਿਖਾਨਿਆ ਨਹੀਂ ਜਾ ਸਕਦਾ ਵੀ ਕਿੰਨੀ ਕੁ ਹੈ, ਕਿੰਨੀ ਸ਼ਕਤੀ, ਕਿੰਨੀ ਤਾਕਤ ਹੈ, ਔਰ ਉਹਦੀ ਜਿਹੜੀ ਗਤ ਹੈ, ਉਹਦੀ ਅਵਸਥਾ ਹੈ, ਉਹਨੂੰ ਉਹ ਆਪ ਹੀ ਜਾਣਦਾ ਹੈ, ਉਹ ਆਪ ਵੇਖ ਸਕਦਾ ਕਿ ਮੈਂ ਕਿੰਨੇ ਕੁ ਪਾਣੀ ਵਿੱਚ ਹਾਂ, ਦੂਸਰੇ ਦੀ ਸਮਝ ਵਿੱਚ ਨਹੀਂ ਆਉਂਦਾ, ਦੂਸਰੇ ਦੀ ਸਮਝ ਤੋਂ ਬਾਹਰ ਚਲਾ ਜਾਂਦਾ ਹੈ, ਇਸ ਤਰ੍ਹਾਂ ਦੀ ਉਹਦੀ ਦਸ਼ਾ ਹੈ। ਹਜ਼ੂਰ ਅੱਗੇ ਸ਼ਬਦ ਕਹਿੰਦੇ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਉਹਦਾ ਅੰਤਲਾ ਪਾਰ ਕੰਢਾ ਨਹੀਂ, ਉਹਨੂੰ ਕੋਈ ਜਾਣ ਨਹੀਂ ਸਕਦਾ, ਬੇਅੰਤ ਹੈ, ਬਹੁਤ ਮਹਾਨ ਹੈ, ਬਹੁਤ ਵੱਡਾ ਹੈ ਔਰ ਉਸ ਨੂੰ ਸਦਾ ਹੀ ਨਮਸਕਾਰ ਕਰਨੀ ਚਾਹੀਦੀ, ਭਾਵ ਸਤਿਕਾਰ ਕਰਨਾ ਚਾਹੀਦਾ। ਹਜ਼ੂਰ ਕਹਿੰਦੇ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਇੱਥੇ ਧਿਆਨ ਦੇਣਾ, ਹੁਣ ਸ੍ਰਿਸ਼ਟੀ ਦਾ ਕਰਤਾ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਸ੍ਰਿਸ਼ਟੀ ਦਾ ਕਰਤਾ ਵੈਸੇ ਸ਼ਬਦ ਨੂੰ ਮੰਨਿਆ, ਨਾਮ ਨੂੰ, ਨਾਮ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ, ਸ਼ਬਦ ਤੋਂ ਪੈਦਾਇਸ਼ ਹੋਈ ਹੈ। ਇੱਥੇ ਕਹਿੰਦੇ ਨੇ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਉਹ ਸ਼ਬਦ ਸਰੂਪ ਵੀ ਹੈ, ਉਹ ਸ਼ਬਦ ਵੀ ਹੀ ਬਣ ਗਿਆ, ਨਾਮ ਦਾ ਰੂਪ ਧਾਰਨ ਕਰ ਗਿਆ, ਭਾਵੇਂ ਉਹ ਪੰਜ ਤੱਤੀ ਪੰਜ ਭੌਤਿਕ ਸਰੀਰ ਦੇ ਵਿੱਚ ਹੀ ਰਹਿੰਦਾ, ਇੱਕ ਆਮ ਮਨੁੱਖ ਵਾਂਗ ਉਹਦੇ ਹੱਥ ਪੈਰ ਵੀ ਹਨ, ਪਰ ਉਹਦੀ ਜਿਹੜੀ ਅੰਦਰਲੀ ਦਸ਼ਾ ਹੈ ਨਾ, ਉਹ ਇੰਨੀ ਮਹਾਨ ਬਣ ਗਈ ਕਿ ਉਹ ਸ੍ਰਿਸ਼ਟੀ ਦੀ ਰਚਨਾ ਕਰ ਸਕਦਾ ਹੈ। ਵੇਖੋ ਕਿੰਨੀ ਤਾਕਤ ਹੋਵੇਗੀ ਸ੍ਰਿਸ਼ਟੀ ਨੂੰ ਰਚ ਲੈਣਾ, ਇਹ ਤੇ ਪਰਮਾਤਮਾ ਦੀ ਸ਼ਕਤੀ ਹੈ, ਓਨੀ ਪਾਵਰ ਹੈ, ਸ੍ਰਿਸ਼ਟੀ ਬਣਾ ਲੈਣੀ, ਸ੍ਰਿਸ਼ਟੀ ਦੀ ਰਚਨਾ ਕਰ ਲੈਣੀ, ਇੰਨੀ ਬਰਕਤ ਉਹਦੇ ਵਿੱਚ ਆ ਜਾਂਦੀ ਕਿ ਉਹ ਸ੍ਰਿਸ਼ਟੀ ਰਚ ਸਕਦਾ ਹੈ। ਔਰ ਸਤਿਗੁਰੂ ਕਹਿੰਦੇ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਇਹਦੀ ਵਿਚਾਰ ਆਪਾਂ ਪਿੱਛੇ ਕਰ ਚੁੱਕੇ ਹਾਂ ਕਿ ਬ੍ਰਹਮ ਗਿਆਨੀ ਐਸੀ ਦਸ਼ਾ ਵਿੱਚ ਰਹਿੰਦਾ ਹੈ ਕਿ ਉਹਦੀ ਕਦੀ ਮੌਤ ਨਹੀਂ ਆਉਂਦੀ, ਕਦੀ ਸਮਾਪਤੀ ਨਹੀਂ ਹੁੰਦੀ। ਹੁਣ ਤੁਸੀਂ ਕਈ ਵਾਰੀ ਦੇਖੋਗੇ ਕਿ ਸਰੀਰਕ ਤੌਰ ਤੇ ਭਾਵੇਂ ਜਿਨ੍ਹਾਂ ਦੀ ਮੌਤ ਆ ਗਈ, ਪਰ ਉਹ ਅੰਦਰੂਨੀ ਤੌਰ ਤੇ ਸਦਾ ਹੀ ਜ਼ਿੰਦਾ ਰਹਿੰਦੇ ਨੇ, ਅੰਦਰੂਨੀ ਤੌਰ ਤੇ ਉਹਨਾਂ ਦੀ ਕਦੀ ਮੌਤ ਨਹੀਂ ਆਉਂਦੀ। ਔਰ ਗੁਰਬਾਣੀ ਵਿੱਚ ਸਾਫ਼ ਤੌਰ ਤੇ ਇਹ ਬਚਨ ਕਹੇ ਨੇ, ਸਤਿਗੁਰਾਂ ਨੇ ਇਹਨੂੰ ਸਾਫ਼ ਕਰ ਦਿੱਤਾ ਕਿ ਐਸੇ ਲੋਕ ਅੰਦਰੂਨੀ ਤੌਰ ਤੇ ਜ਼ਿੰਦਾ ਰਹਿੰਦੇ ਨੇ, ਉਹਨਾਂ ਦੀ ਹੋਂਦ ਨਿਰੰਤਰ ਬਣੀ ਰਹਿੰਦੀ ਹੈ, ਕਦੀ ਉਹਨਾਂ ਦੀ ਮੌਤ ਨਹੀਂ ਆਉਂਦੀ। ਔਰ ਇੱਥੇ ਹੋਰ ਸਤਿਗੁਰੂ ਇਹਨੂੰ ਦ੍ਰਿੜ ਕਰਾ ਰਹੇ ਨੇ, ਸਦ ਜੀਵੈ ਨਹੀਂ ਮਰਤਾ, ਉਹਦੀ ਕਦੀ ਮੌਤ ਨਹੀਂ ਆਉਂਦੀ। ਫਿਰ ਉਹ ਤਿੰਨ ਚੀਜ਼ਾਂ ਆ ਦੋ ਅਵਸਥਾਵਾਂ ਦਾ ਦਾਤਾ ਹੈ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਮੁਕਤੀ ਦਾ ਦਾਤਾ ਹੈ। ਮੁਕਤੀ ਦਾ ਮਤਲਬ ਹੈ ਜਿਹੜੇ ਲੋਕ ਸੰਸਾਰ ਦੇ ਬੰਧਨਾਂ ਵਿੱਚ ਫਸੇ ਨੇ, ਨਿਕਲ ਨਹੀਂ ਸਕਦੇ ਉਹਦੇ ਵਿੱਚ, ਚਾਹੁੰਦਿਆਂ ਹੋਇਆਂ ਵੀ ਉਹਨਾਂ ਰੱਸੀਆਂ ਨੂੰ ਤੋੜ ਨਹੀਂ ਸਕਦੇ, ਤਾਂ ਬ੍ਰਹਮ ਗਿਆਨੀ ਦੇ ਕੋਲ ਇਹ ਬਰਕਤ ਹੁੰਦੀ ਕਿ ਉਹਨਾਂ ਦੀਆਂ ਰੱਸੀਆਂ ਤੋੜ ਦਿੰਦਾ, ਬੰਧਨਾਂ ਨੂੰ ਖੋਲ ਦਿੰਦਾ। ਮੁਕਤ ਜੁਗਤ, ਪਰ ਉਹ ਜੁਗਤ ਦੇ ਰਾਹੀਂ ਤੋੜਦਾ ਹੈ, ਖਿਆਲ ਰੱਖ ਤਰੀਕੇ ਦੇ ਰਾਹੀਂ। ਗੁਰਮਤ ਵਿੱਚ ਇੱਕ ਸਿਧਾਂਤ ਹੈ, ਕਿਸੇ ਦੇ ਵੀ ਬੰਧਨ ਤੋੜਨੇ ਨੇ ਤੇ ਗੁਰਬਾਣੀ ਦੇ ਰਾਹੀਂ, ਸੇਵਾ ਦੇ ਰਾਹੀਂ, ਦੋ ਤਰੀਕੇ ਨੇ। ਤਾਂ ਇਸ ਤਰੀਕੇ ਦੇ ਨਾਲ ਜੁਗਤ ਦੁਆਰਾ, ਤਰੀਕੇ ਦੁਆਰਾ ਉਹਨਾਂ ਨੂੰ ਮੁਕਤ ਕਰ ਸਕਦਾ। ਔਰ ਫਿਰ ਜੀ ਕਾ ਦਾਤਾ, ਜੀ ਦਾ ਅਰਥ ਉਹਨਾਂ ਨੂੰ ਨਾਮ ਦਾਨ, ਯਾਨੀ ਕਿ ਨਾਮ ਨਾਲ ਜੋੜ ਦਿੰਦਾ ਹੈ, ਅੰਦਰਲਾ ਜੀਵਨ ਦਾਨ ਦੇ ਦਿੰਦਾ ਹੈ, ਅੰਦਰਲਾ ਜੀਵਨ, ਧਰਮ ਦਾ ਜੀਵਨ, ਨਾਮ ਦਾ ਜੀਵਨ ਬਖਸ਼ਿਸ਼ ਕਰ ਦਿੰਦਾ ਹੈ। ਹਜ਼ੂਰ ਕਹਿੰਦੇ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਪੂਰਨ ਪੁਰਖ ਅਕਾਲ ਪੁਰਖ ਵਾਹਿਗੁਰੂ ਉਹਦੇ ਵਰਗਾ ਹੀ ਹੈ, ਵਿਧਾਤਾ ਹੀ ਹੈ, ਉਹਦਾ ਸਰੂਪ ਹੈ। ਵਿਧਾਤਾ ਦਾ ਅਰਥ ਹੈ ਕਿਸਮਤ ਲਿਖਣ ਵਾਲਾ, ਭਾਗ ਲਿਖਣ ਵਾਲਾ। ਉਹਦੇ ਵਿੱਚ ਇੰਨੀ ਬਰਕਤ ਹੈ ਕਿ ਉਹ ਚਾਹੇ ਤਾਂ ਕਿਸੇ ਦੇ ਭਾਗ ਬਦਲਦਾ ਹੈ, ਪਰ ਉਹਦੇ ਵਿੱਚ ਇੱਕ ਸੁਭਾਅ ਹੈ ਜੋ ਬਾਬਾ ਫਰੀਦ ਸਾਹਿਬ ਨੇ ਕਿਹਾ, ਉਹ ਨਿਰੰਤਰ ਹੀ ਪਰਮਾਤਮਾ ਦੇ ਹੁਕਮ ਵਿੱਚ ਜਿਉਂਦਾ ਹੈ। ਇੱਕ ਪਾਸੇ ਉਹਦੇ ਵਿੱਚ ਤਾਕਤ ਵੀ ਬੜੀ, ਪਰ ਉਹ ਜੋ ਵੀ ਕਰਦਾ ਹੈ ਉਹ ਹੁਕਮ ਦੇ ਦਾਇਰੇ ਵਿੱਚ, ਤਾਕਤ ਉਹਦੇ ਕੋਲ ਬੜੀ ਹੈ। ਇਸ ਅਸ਼ਟਪਦੀ ਦੇ ਵਿੱਚ ਉਹਦੀ ਅਸੀਮ ਤਾਕਤ ਦਾ ਵਰਣਨ ਕੀਤਾ ਗਿਆ, ਕਿੰਨੀਆਂ ਸ਼ਕਤੀਆਂ ਦੀ ਗੱਲ ਕੀਤੀ ਗਈ ਹੈ, ਪਰ ਇੰਨੀਆਂ ਤਾਕਤਾਂ ਹੋਣ ਦੇ ਬਾਵਜੂਦ ਉਹ ਜੋ ਬ੍ਰਹਮ ਗਿਆਨੀ ਦੀ ਦਸ਼ਾ ਨੂੰ ਪ੍ਰਾਪਤ ਕਰ ਲੈਂਦਾ ਹੈ, ਫਿਰ ਵੀ ਉਹਦੇ ਦਾਇਰੇ ਵਿੱਚ ਹੁਕਮ ਦੇ ਅੰਦਰ ਹੀ ਵਿਚਰਦਾ, ਉਸ ਤੋਂ ਬਾਹਰ ਨਹੀਂ ਜਾਂਦਾ। ਹਜ਼ੂਰ ਕਹਿੰਦੇ ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ। ਅਨਾਥ ਜਿਹਦਾ ਕੋਈ ਮਾਲਕ ਨਹੀਂ, ਜਿਹਦਾ ਕੋਈ ਸਹਾਰਾ ਨਹੀਂ, ਅਨਾਥਾਂ ਦਾ ਨਾਥ ਹੈ ਬ੍ਰਹਮ ਗਿਆਨੀ, ਜਿਹਦਾ ਕੋਈ ਸਹਾਰਾ ਨਹੀਂ ਹੈ, ਔਰ ਉਹਦਾ ਸਾਰਿਆਂ ਦੇ ਉੱਤੇ ਹੱਥ, ਭਾਵ ਉਹ ਸਾਰਿਆਂ ਦੀ ਸਹਾਇਤਾ ਕਰਨ ਵਾਲਾ ਹੈ। ਬ੍ਰਹਮ ਗਿਆਨੀ ਕਾ ਸਗਲ ਆਕਾਰ, ਆਕਾਰ ਦਾ ਅਰਥ ਹੈ ਜਿੰਨਾ ਬ੍ਰਹਿਮੰਡ ਹੈ। ਹੁਣ ਇਹ ਜਿੰਨਾ ਆਕਾਰ ਹੈ ਨਾ, ਉਹਦਾ ਸਰੀਰ ਹੀ ਬਣ ਜਾਂਦਾ, ਉਹ ਸਾਰੇ ਆਕਾਰ ਨਾਲ ਇੱਕ ਮਿਕ ਹੋ ਗਿਆ, ਸਾਰੀ ਸ੍ਰਿਸ਼ਟੀ ਦੇ ਵਿੱਚ ਸਮਾ ਗਿਆ ਉਹਦਾ ਜੀਵਨ। ਬ੍ਰਹਮ ਗਿਆਨੀ ਆਪ ਨਿਰੰਕਾਰ, ਉਹ ਨਿਰੰਕਾਰ ਦਾ ਸਰੂਪ ਹੈ, ਨਿਰੰਕਾਰ ਵਰਗਾ ਹੋ ਜਾਂਦਾ, ਉਹਦੇ ਵਿੱਚ ਲੀਨ ਹੋ ਜਾਂਦਾ। ਅਖੀਰ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਬ੍ਰਹਮ ਗਿਆਨੀ ਕੀ ਸੋਭਾ, ਬ੍ਰਹਮ ਗਿਆਨੀ ਬਣੀ ਨਾਨਕ, ਬ੍ਰਹਮ ਗਿਆਨੀ ਸਰਬ ਕਾ ਧਨੀ। ਇੰਨੀ ਸੋਭਾ, ਇੰਨੀ ਵਡਿਆਈ ਜਿੰਨੀ ਬ੍ਰਹਮ ਗਿਆਨੀ ਦੀ ਸਤਿਗੁਰਾਂ ਨੇ ਕੀਤੀ ਹੈ ਜਾਂ ਉਹਦੀ ਉਸਤਤ ਹੁੰਦੀ ਹੈ ਸ੍ਰਿਸ਼ਟੀ ਦੇ ਵਿੱਚ, ਇਹ ਕੇਵਲ ਉਸੇ ਨੂੰ ਹੀ ਬਣ ਆਉਂਦੀ ਹੈ, ਆਮ ਵਿਅਕਤੀ ਨੂੰ ਨਹੀਂ, ਆਮ ਮਨੁੱਖ ਨੂੰ ਬਣ ਨਹੀਂ ਆਉਂਦੀ। ਉਹ ਇੰਨੀ ਉਸਤਤ ਸੁਣ ਕੇ ਹੰਕਾਰੀ ਹੋ ਜਾਂਦਾ ਹੈ, ਪਰ ਬ੍ਰਹਮ ਗਿਆਨੀ ਜਿਹੜਾ ਹੈ ਇਹ ਉਸਤਤ ਉਹਨੂੰ ਬਣ ਆ ਜਾਂਦੀ ਹੈ। ਔਰ ਉਹ ਸਰਬ ਕਾ ਧਨੀ, ਇਹਦਾ ਭਾਵ ਹੈ ਉਹ ਸਾਰਿਆਂ ਦਾ ਮਾਲਕ, ਭਾਵ ਸਾਰੀਆਂ ਬਰਕਤਾਂ ਦੇ ਨਾਲ ਪਰਿਪੂਰਨ ਭਰਿਆ ਰਹਿੰਦਾ ਹੈ, ਉਹਦੇ ਅੰਦਰ ਸਾਰੀਆਂ ਬਰਕਤਾਂ ਟਿਕੀਆਂ ਰਹਿੰਦੀਆਂ ਨੇ। ਆਓ ਬਾਕੀ ਦਾ ਰਹਿੰਦਾ ਇੱਕ ਦੋ ਮਿੰਟ ਵਾਸਤੇ ਆਪਾਂ ਨਾਮ ਨਾਲ ਸ਼ਬਦ ਨਾਲ ਸਾਂਝ ਪਾਈਏ। ਸਾਰਿਆਂ ਨੇ ਬੜੇ ਪਿਆਰ ਸਹਿਤ ਇਕਾਗਰ ਚਿੱਤ ਹੋ ਕੇ ਬੋਲਣ ਦਾ ਯਤਨ ਕਰਨਾ। ਵਾਹਿਗੁਰੂ, 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।